ਖੋਜਤ ਖੋਜਤ
ਆ ਸੌ ਸੰਗਤ ਨੂੰ ਮਿਲਣਾ ਕਿੱਡਾ ਜ਼ਰੂਰੀ ਹੈ। ਮਹਾਰਾਜ ਕਹਿੰਦਾ ਲੱਖ ਬਾਹਰਲਾ ਪੇਖ ਕਰ ਲਿਆ ਸਿੱਖੀ ਦਾ, ਪੰਜ ਦੀ ਜਗ੍ਹਾ 500 ਕਕਾਰ ਪਾਈ, ਫਿਰ ਇੱਕ ਥਾਂ ਨਹਾਉਣ ਦੀ ਬਜਾਏ 7 ਸਮੁੰਦਰਾਂ ਚ ਨਹਾ ਲਿਆ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਫ ਸਮੁੰਦਰ ਲਿਓ, ਜਿੰਨੇ ਮਰਜ਼ੀ ਤੂੰ ਠੇਖਣ ਕਰ ਲਿਆ ਸਿੱਖੀ ਦੇ। ਪਰ ਮਹਾਰਾਜ ਕਹਿੰਦੇ ਹੈ ਵੀ ਇਹਨਾਂ ਸ਼ਿੰਗਾਰ ਜਿਹੜੇ ਬਾਹਰਲੇ ਆ, ਇਹਨਾਂ ਨੂੰ ਸ਼ਿੰਗਾਰ ਲਿਖਿਆ ਹੈ। ਕਹਿੰਦਾ ਕਰਮ ਕਾਂਡ ਹੈ ਇਹਦੇ ਬਗੈਰ ਤੂੰ, ਆਸਾ ਮਹੱਲਾ ਪੰਜਵਾਂ ਪੰਨਾ 373 ਦੇ ਉੱਤੇ ਸ਼ਬਦ ਸ਼ੁਰੂ ਕਰਦਾ ਔਰ ਸਾਰੇ ਬਾਹਰਲੇ ਭੇਖਾਂ ਨੂੰ ਮਹਾਰਾਜ ਕੱਟਣ ਲੱਗੇ ਨੇ। ਜੋ ਮੈਂ ਕੀਓ ਸਗਲ ਸਿਗਾਰਾ, ਵਿਸ਼ਾਖ ਕਾਲੇ ਦੁਆਲੇ ਮਾਲਾ ਪਾਲਾ ਸਰਗਲੋ ਦੀਆਂ ਉੱਤੇ ਖੰਡੇ ਚਾੜ ਲੈ, ਔਰ ਅਸੀਂ ਵੀ 30 ਸਾਲ ਇਹ ਬੜਾ ਕੰਮ ਕਰਕੇ ਦੇਖਿਆ ਹੈ। ਉਹ ਮਾਲਾ ਉੱਤੇ ਮਾਰ ਖੰਡੇ ਮਾਰ, ਕਿਸੇ ਨੂੰ ਲਾਗੇ ਨਾ ਲੱਗਣ ਦੇਣਾ, ਐ ਮਾਰ ਖੋਰੇ ਹੋ ਕੇ ਫਿਰਦੇ ਰਹੇਗੀ। ਜਿੱਦਾਂ ਸਾਡੇ ਪਿੰਡ ਕਹਿੰਦੇ ਹੁੰਦੇ ਆ, ਨਿਕਾ ਜਿਹਾ ਵੈੜਕਾ ਸਿੰਘਾਂ ਤੂੰ ਸਲੈੜਕਾ ਦੇਖੀ ਭਾਈ ਮਾਰਦਾ, ਉਹ ਮਜ਼ਾਲ ਆ ਕਿ ਅਸੀਂ ਕਿਸੇ ਨੂੰ ਲਾਗੇ ਲੱਗਣ ਦੇਣਾ ਬਗੈਰ ਆਮੜਕੀਆਂ ਨੂੰ। ਅਸੀਂ ਉਹ ਆਪਣੀ ਜਵਾਨੀ ਚ ਕੰਮ ਕੀਤੇ ਆ, ਬੜੇ ਬੜੇ ਸ਼ਿਕਾਰ ਕੀਤੇ ਆ। ਇਹ ਜੋ ਮੈਂ ਕੀਓ ਸਗਲ ਸਿਗਾਰਾ, ਤੋ ਪੀ ਮੇਰਾ ਮਨ ਨਾ ਪਤਿਆਰਾ, ਅਨਕ ਸੁਗੰਧਤ ਤਨ ਮਹਿਲਾਵੋ, ਓ ਸੁਖ ਤਿਲ ਉਹ ਡਾਂਦਰ ਲਾ ਸਪਿਰਚੁਅਲ ਸੁਖ ਹੈ, ਉਹ ਸੁਖ ਤਿਲ ਸਮਾਨੇ ਨਹੀਂ ਪਾਵੋ। ਮਨ ਮੇ ਚਿਤ ਐਸੀ ਆਸਾਈ, ਇਹ ਪਿਰਿਆ ਦੇਖਤੇ ਜਿਵੋ ਮੇਰੀ ਮਾਈ, ਮਾਈ ਕਹਾਂ ਕਰੂੰ ਇਹ ਮਨ ਨਾ ਪੀ।
ਕਹਿੰਦਾ ਮਾੜੇ ਦੁਆਲੇ ਇੰਨਾ ਪੇਖ ਕਰ ਰਹੇ ਹਾਂ ਸਭ ਕੁਛ, ਪਰ ਮੇਰੇ ਮਨ ਨੂੰ ਉਹ ਸਵਾਦ ਨਹੀਂ ਆ ਰਿਹਾ,
ਇਸ ਕਰਕੇ ਮੈਂ ਦਰਸ਼ਨ ਬਗੈਰ ਉਹ ਸੁੱਖ ਬਗੈਰ ਨਹੀਂ ਰਹਿ ਸਕਦਾ। ਮੇਰਾ ਮਨ ਹੀ ਤੀਰਦਾ, ਮੈਂ ਬੜੇ ਖੇਖਣ ਬਾਹਰ ਕੀਤੇ ਸਭ ਭੇਖ ਬਣਾਇਆ,
ਮਾਈ ਕਹਾਂ ਕਰੋ ਇਹ ਮਨ ਨਾ ਤੀਰੇ, ਪ੍ਰਿਆ ਪ੍ਰੀਤਮ ਵੈਰਾਗ ਹਰੇ ਰਹਾ
ਰਹੋ। ਇਹ ਬਸਤਰ ਭੂਖਣ
ਸੁਖ ਬਹੁਤ ਵਿਸੇਖ ਹੈ,
ਭੂਖਣ ਕਹਿੰਦੇ ਆ ਬਾਹਰ ਦੇ ਗਹਿਣਿਆਂ ਨੂੰ, ਜਿਹੜੇ ਅੱਜ ਕੱਲ ਆ ਬੜੇ ਬੜੇ ਕੜੇ ਪਾ ਲੈਣੇ ਤੇ ਕਹਿ ਦੇਣੇ ਮੇਰੇ ਕੰਗਣ ਬਣੇ ਸੁਹਾਵੇ, ਆ ਬੜੇ ਬੜੇ ਮਹਾਰਥੀ ਅਸੀਂ ਨਾਂ ਨੀ ਲੈਣਾ, ਅਜਿਹੇ ਮੋਟੇ ਕੜੀ ਕਾ ਕੇ ਛਣਕਾ ਕੇ ਕਹਿੰਦੇ ਜੀ ਸ਼ਬਦ ਚ ਲਿਖਿਆ ਮੇਰੇ ਕੰਗਣ ਬਣੇ ਸੁਹਾਵੇ। ਇਹ ਬਾਹਰਲੇ ਕੰਗਣ ਸਾਡੇ, ਮੈਂ ਕਹਿਣਾ ਨੀ ਸੰਗਦਾ, ਸਾਡੇ ਮਾਂ ਜੀ ਬੜੇ ਇੰਟੈਲੈਕਚੁਅਲ ਸੀ, ਹੁਣ ਤੇ ਗੁਜ਼ਰ ਗਏ, ਉਹਨਾਂ ਦੀਆਂ ਗੱਲਾਂ ਯਾਦ ਆਉਂਦੀਆਂ। ਆ ਬੜੇ, ਮੈਂ ਨਾਮ ਨੀ ਲੈਣਾ, ਸਾਡੀ ਜਥੇ ਦੇ ਸਿੰਘ ਸਾਰੇ ਪਿਆਰ ਕਰਦੇ ਮੇਰੇ ਨਾਲ, ਇੱਕ ਵਾਰੀ ਅੜੜੇ ਕੜੇ ਪਾ ਕੇ ਆ ਗਿਆ ਇੱਕ ਸਿੰਘ, ਉਹ ਕਹਿੰਦਾ ਜੀ ਭਾਈ ਸਾਹਿਬ ਜੀ ਮਾਤਾ ਜੀ ਨੂੰ ਮੱਥਾ ਟੇਕਣਾ ਜਾ ਕੇ ਤਾਂਜਣੇ ਦੀ ਮਾਏ। ਮੈਂ ਕਿਹਾ ਤੂੰ ਜਾਏਗਾ ਤੇ ਤੈਨੂੰ ਪਤਾ ਲੱਗੂਗਾ। ਉਹ ਕਹਿੰਦੇ ਨਹੀਂ ਭਾਈ ਸਾਹਿਬ ਜੀ, ਤੁਹਾਡੀ ਮਾਂ ਦੇ ਦਰਸ਼ਨ ਕਰਨੇ ਆ, ਜਿੰਨੇ ਆ ਗਿਆ ਕੀਰਤਨੀਆਂ ਜਨੇ, ਤਾਂਜਣੇ ਦੀ ਮਾਏ, ਤਾਂਜਣੇ ਦੀ ਮਾਏ, ਸਾਰੇ ਬੜੇ ਪਿਆਰ ਸੀ, ਬੜਾ ਭਾਰਾ ਕੀਰਤਨੀਆਂ ਨਾਂ ਨੀ ਲੈਣਾ। ਉਹ ਜਾ ਕੇ ਤਾਂ ਮੱਥਾ ਟੇਕਣ ਲੱਗਾ, ਉਹ ਮੱਥਾ ਟੇਕ ਕੇ ਤੇ ਮਾਂ ਜੀ ਦੇ ਪੈਰ ਛੂਏ, ਮਾਂ ਜੀ ਨੇ ਬੜਾ ਪਿਆਰ ਦਿੱਤਾ, ਹੌਲੀ ਹੌਲੀ ਨੇ ਜਦੋਂ ਉਹਨੇ ਹੱਥ ਚੱਕੇ ਨਾ ਤੇ ਬੜੇ ਪਿਆਰ ਨਾਲ ਕਹਿਣ ਲੱਗੀ ਭਾਈ ਸਾਹਿਬ ਜੀ ਆਹ ਕੀ ਪਾਏ ਆ। ਕਹਿੰਦੇ ਮਾਤਾ ਜੀ ਇਹ ਮੇਰੇ ਕੰਗਣ ਬੜੇ ਸੁਹਾਵੇ, ਇਹ ਅਸੀਂ ਸਰਬਲੋ ਦੇ ਕੜੇ ਪਾਏ ਆ, ਸਰਬਲੋ ਹੀ ਅਸੀਂ ਬੜੇ ਮੋਟੇ ਮੋਟੇ ਕਹੀਏ। ਮਾਂ ਜੀ ਸਾਡੇ ਸਾਰੇ ਜਿਹਨੇ ਵਿੰਗ ਕਰਦੇ ਸੀ, ਕਹਿਣ ਲੱਗੇ ਭਾਈ ਸਾਹਿਬ ਜੀ ਤੁਹਾਨੂੰ ਕੋਈ ਗੱਡੀ ਦਾ ਪਹੀਆ ਨੀ ਮਿਲਿਆ। ਉਹ ਗੱਡੀ ਪਹੀਏ ਦੀ ਸ਼ੇਪ ਹੂ ਉਹ ਕੜੇ ਲੱਗੀ ਹੁੰਦੀ ਸੀ, ਦੇਖਿਆ ਇੱਕ ਮੈਨੂੰ ਟਾਇਆ ਜਿਹਾ ਮੋਟਾ, ਉਹ ਕਹਿਣ ਲੱਗੀ ਇਹ ਤੁਹਾਨੂੰ ਕੋਈ ਗੱਡੀ ਦਾ ਪਹੀਆ ਨੀ ਮਿਲਿਆ। ਉਹ ਮਤਲਬ ਬਾਹਰਲੇ ਸ਼ਿੰਗਾਰਾਂ ਨੂੰ ਜੋ ਮਰਜ਼ੀ ਕਰ ਲਓ, ਆ ਸ਼ਬਦ ਹੂ ਬੂ ਉੱਥੇ ਬਣਦਾ ਹੈ।
ਉਹ ਸੁੱਖ ਤਿਲ ਸਮਾਨੇ ਨਹੀਂ ਪਾਵ।
ਇੱਕ ਵਾਰੀ ਦੱਸ ਦਈਏ ਸੀ, ਉਹ ਸੰਗਰੂਰ ਭਾਈ ਸਾਹਿਬ ਜਾ ਰਹੇ ਸੀ, ਬੜੇ ਜਹਰੇ ਸੀ, ਉਹਨਾਂ ਦੇ ਜਿਹੜੇ ਗੁਣਾ ਸੀ ਉਹਨਾਂ ਦੀ ਸਾਂਝ ਕਰਦੀ ਆ। ਉਹਨਾਂ ਦੇ ਕੜੇ ਬੜੇ ਮੋਟੇ ਹੁੰਦੇ ਸੀ, ਉਹ ਬਾਹਰ ਕਿਤੇ ਛੱਡ ਕੇ ਕੀਰਤਨ ਤੋਂ ਬਾਅਦ ਸੰਗਰੂਰ ਦੇ ਜਿਹੜਾ ਵੱਡਾ ਜਿੱਥੇ ਉਹ ਜਲ ਘਰ ਹੈ ਸਾਰਾ, ਉੱਥੇ ਮੈਂ ਰਹਿੰਦਾ ਰਿਹਾ, ਮੈਂ ਉੱਥੇ ਦਾ ਇੰਜੀਨੀਅਰ ਰਿਹਾ। ਉਹ ਬਾਜ਼ਾਰ ਮੈਂ ਦੇਖਿਆ ਜਿੱਥੇ ਦੀ ਇਹ ਕਹਾਣੀ ਹੈ, ਭਾਈ ਸਾਹਿਬ ਐਂ ਜਾ ਕੇ ਤੇ ਕੜੇ ਮਾਰੇ ਪਿੱਛੋਂ ਕਿ ਬੇਚਾਰਾ ਘੁਮਿਆਰਾਂ ਦਾ ਮੁੰਡਾ ਨਾ ਖੋਤੇ ਇੱਟਾਂ ਤੇ ਲੈ ਜਾਏ, ਉਹ ਕਿਤੇ ਖੋਤਾ ਆ ਗਿਆ, ਉਹ ਲੰਘਣ ਲੱਗਾ ਭਾਈ ਸਾਹਿਬ ਦੀ ਬਾਂਹ ਪਿੱਛੇ ਨੂੰ, ਉਹਦੀ ਪੁੜਪੜੀ ਚ ਕਿਤੇ ਟਿਕਾਣੇ ਲੱਗ ਗਿਆ, ਖੋਤਾ ਮਰ ਗਿਆ। ਉਹ ਬੇਚਾਰਾ ਰੋਵੇ, ਮੇਰਾ ਕਹਿਤਾ ਵਰਗਾ ਤੜਫੇ, ਭਾਈ ਸਾਹਿਬ ਕਹਿੰਦੇ ਸਿੰਘਾਂ ਨੇ, ਭਾਈ ਸਾਹਿਬ ਦਇਆਵਾਨ ਦਾਸ ਕਹਿੰਦੇ, ਭਾਈ ਇਹਨੂੰ ਦਿਓ ਖੋਤੇ ਦਾ ਮੁੱਲ, ਸੇਵੇ ਸਾਡੇ ਕੜੇ ਨਾਲ ਸ਼ਹੀਦ ਹੋ ਗਿਆ। ਉਸੇ ਬਾਜ਼ਾਰ ਦੀ ਮੈਂ ਜਿਸ ਵੇਲੇ ਜਾ ਕੇ ਇੰਚਾਰਜ ਲੱਗਾ, ਤੇ ਉਹ ਮੈਂ ਮੇਰਾ ਐਕਸਪੀਰੀਅੰਸ ਸੀ, ਤੇ ਉਹ ਆਣ ਕੇ ਨਾ ਟੂਰ ਕਰਨ ਲੱਗਾ, ਤੇ ਉਹਦੇ ਲਾਗੇ ਉਹਦੀ ਬੜਾ ਜਾ ਰਿਹਾ, ਬੜਾ ਇੱਕ ਨਾਲਾ ਦੋਨੋ ਬੰਨੇ ਪੈਂਦਾ ਡੂੰਘਾ, ਬੜਾ ਵੱਡਾ ਖੁੱਲਾ ਬਾਜ਼ਾਰ ਆ, ਤੇ ਉਹਦੇ ਥਾਣੀ ਨਾ ਮੈਂ ਐਕਸ਼ੀਅਨ ਸਾਹਿਬ ਦੇ ਨਾਲ ਜਾ ਰਿਹਾ, ਤੇ ਬਿਲਡਿੰਗਾਂ ਸਰਕਾਰੀ ਦਿਖਾ ਰਿਹਾ, ਜਲ ਘਰ ਵਗੈਰਾ ਸਾਰਾ, ਤੇ ਉਹ ਨਾ ਉਹ ਸਾਡਾ ਐਕਸ਼ੀਅਨ ਸਾਹਿਬ ਨਵਾਂ ਨਵਾਂ ਕਿਤੇ ਆਇਆ ਚਾਰਜ ਲੈ ਕੇ, ਤੇ ਮੈਂ ਉਹਨਾਂ ਨੂੰ ਬਥੇਰਾ ਕਿਹਾ, ਸਾਹਿਬ ਤੁਸੀਂ ਆ ਪੈਂਟ ਚੋਂ ਹੱਥ ਕੱਢ ਲਓ। ਉਹਨਾਂ ਨਾ ਪੈਂਟ ਚੋਂ ਹੱਥ ਨੀ ਕੱਢੇ, ਕਹੇ ਇੱਥੇ ਅਮੈਰੀਕਾ ਚ ਤੇ ਅਫਸਰ ਤੇ ਗਾਂ ਸਬੋਰਡੀਨੇਟ ਇੱਕੋ ਜਿਹੀ ਹੁੰਦੀ, ਉੱਥੇ ਬੜੀ ਅਫਸਰੀ ਚੱਲਦੀ ਹੈ। ਮੈਂ ਮੇਰੇ ਨਾਲ ਮੇਰੇ ਓਵਰਸੀਅਰ ਪਿੱਛੇ ਮੈਂ ਐਸ ਡੀ ਓ ਸੀ ਉਹਨਾਂ ਦਾ, ਤੇ ਮੈਂ ਕਿਹਾ ਅੱਛਾ ਸਾਹਿਬ ਤੁਸੀਂ ਆ ਜੇਬ ਚੋਂ ਹੱਥ ਕੱਢ ਲਓ। ਉਹ ਕੱਢੇ ਨਾ, ਉਹ ਇੰਨੀ ਚੱਕਰ ਚ ਜਿੱਥੇ ਹੂਬ ਉਹ ਖੋਤਾ ਮਰਿਆ ਸੀ ਨਾ, ਮੈਨੂੰ ਤਾਂ ਕਹਾਣੀ ਯਾਦ ਆ ਗਈ। ਉਹ ਪਿੱਛੋਂ ਨਾ ਖੋਤਾ ਕੋਈ ਲਈ ਆਵੇ ਇੱਟਾਂ ਦਾ ਭਰ ਕੇ ਤਿੰਨ ਚਾਰ, ਤੇ ਪਿੱਛੇ ਸੋਟੀ ਲਾਈ ਉਹਨੇ ਘੁਮਿਆਰ ਨਾ, ਤੇ ਖੋਤੇ ਨੂੰ ਮਾਰ ਹੁੰਦੀ ਹੈ ਵੀ ਜਦੋਂ ਇੱਟਾਂ ਭਰ ਜਾਣ ਨਾ, ਉਹਦੇ ਲਾਗੇ ਪਾਇਆ ਆਦਮੀ ਨਾ ਕਿੱਡੇ ਰੇਸ਼ਮੀ ਕੱਪੜੇ ਪਾਏ ਹੋਣ, ਉਹ ਛੱਟ ਉਹਦੀ ਖਹਿ ਕੇ ਲੰਘਦੀ, ਉਹ ਕਿਤੇ ਹੱਥ ਪਾਇਆ ਤੇ ਉਹ ਐਕਸ਼ਨ ਸਾਹਿਬ ਦੀ ਛੱਟ ਖੋਤਾ ਖਹਿ ਕੇ ਲੰਘਿਆ। ਉਹ ਐਕਸ਼ਨ ਸਾਹਿਬ ਨੂੰ ਬੜਾ ਗੁੱਸਾ ਆਇਆ, ਉਹ ਪਿੱਛੇ ਵੀ ਮੁੰਡਾ ਸੀ ਜਿਹੜਾ ਹਿੱਕਣ ਡੇ ਆ, ਉਹ ਸੀ ਪਿੱਛੇ, ਉਹ ਐਕਸ਼ਨ ਸਾਹਿਬ ਨਾਲ ਨਾ ਪੂਰੀ ਵਲੋਸਿਟੀ ਨਾਲ ਆਪਣੀ ਪੂਰੀ ਘੁਮਾ ਕੇ ਲੱਤ ਨਾਲ ਜੇਬ ਹੱਥ ਪਾਏ, ਤੇ ਲੱਤ ਮਾਰੀ ਉਹਦੇ ਘੁਮਾਰ ਦੇ ਮੁੰਡੇ ਦੇ, ਕਿ ਰਾਮ ਦਾ ਦੇ ਸਾਂਭ ਕੇ ਨੀ ਰੱਖਦਾ ਤੂੰ, ਭੈਣ ਪਾੜ ਦਿੱਤੀ ਮੁੰਡਾ ਏਡਾ ਫੁਰਤੀ, ਉਹ ਗਾਹ ਲੰਘ ਗਿਆ, ਉਹ ਲੱਤ ਦਾ ਜਿਹੜਾ ਵਰਲਪੂਲ ਨਾ ਮਾਰੀ ਸੀ ਨਾ ਖਿੱਚ ਕੇ, ਉਹ ਕਿਤੇ ਮੁੰਡੇ ਦੇ ਲੱਗੀ ਨਾ, ਮੁੰਡਾ ਗਾਂਹ ਚਲੇ ਗਿਆ, ਉਹ ਖਾਲੀ ਲੱਤ ਦਾ ਨਾ ਉਹ ਜਿਹੜੀ ਲੱਤ ਦੀ ਮੋਮੈਂਟਮ ਬੜੀ ਸੀ ਨਾ, ਉਹਦੇ ਨਾਲ ਉਹ ਉਲਟ ਕੇ ਸਣੇ ਜੇਬਾਂ ਚ ਹੱਥ ਪਾਏ, ਨਾਲੇ ਦੇ ਵਿਚ ਡਿੱਗ ਪਏ। ਹੁਣ ਉੱਥੇ ਉਹ ਹੱਥ ਨਾ ਨਿਕਲਣ, ਐ ਫਸਿਆ ਜਿੱਦਾਂ ਤੰਗੜ ਚ ਬਿੱਲਾ ਫਸਿਆ ਹੁੰਦਾ। ਮੈਂ ਵੀ ਦੋ ਮਿੰਟ ਪਰਾ ਰਿਹਾ, ਓਵਰ ਸੀਰ ਮੇਰੇ ਪਹਿਲਾਂ, ਮੈਂ ਕਿਹਾ ਕੋਈ ਸਾਹਿਬ ਨੂੰ ਨਾ ਕੱਢੋ, ਇਹਨੂੰ ਕਹਿ ਰਹੇ ਸੀ ਜੇਬ ਚ ਹੱਥ ਕੱਢ ਲੈ, ਮੈਂ ਕਿਹਾ ਇਹਨੂੰ ਨਿਕਲ ਲੈਣ ਦਿਓ ਆਪੇ, ਫਿਰ ਸਾਨੂੰ ਤਰਸ ਆ ਗਿਆ। ਉਸੇ ਥਾਂ ਭਾਈ ਸਾਹਿਬ ਨੇ ਖੋਤਾ ਮਾਰ ਦਿੱਤਾ ਸੀ ਕੜੇ ਨਾਲ, ਸੋ ਬਾਹਰ ਦਾ ਜਿਹੜਾ ਸ਼ਿੰਗਾਰ ਹੈ, ਮਹਾਰਾਜ ਕਹਿੰਦੇ ਜੋ ਮੈਂ ਕੀਓ ਸਾਗਲ ਸ਼ਿੰਗਾਰਾ ਤੋਪੀ ਮੇਰਾ ਮਨ ਨਾ ਪਤਿਆਰਾ ਅਨਕ ਸੁਗੰਧਤ ਤਨ ਮਹਿਲਾਵ ਉਹ ਸੁਖ ਤਿਲ ਸਮਾਨ ਨਹੀਂ ਪਾਉ ਮਾਈ ਕਹਾਂ ਕਰੋ ਇਹ ਮਨ ਨਾ ਪੀਰੈ ਪ੍ਰਿਆ ਪ੍ਰੀਤਮ ਬੈਰਾਗ ਹਿਰੈ। ਇਹ ਸਾਰੇ ਸ਼ਬਦ ਨਾਲ ਤੋੜਾ ਦੇਣਾ ਲਿਆ ਕੇ ਸਾਧ ਸੰਗਤ, ਜੇ ਤੇ ਅਸੀਂ ਮੰਨ ਗਏ ਕਿ ਆ ਬਾਹਰਲੀ ਸਾਧ ਸੰਗਤ ਹੈ, ਐਡਾ ਵੱਡਾ ਸ਼ਬਦ ਇਹ ਬਾਹਰ ਲੈ ਲਿਖੇ ਆ, ਇਸ ਕਰਕੇ ਅਸੀਂ ਸ਼ਬਦਾਂ ਦਾ ਨਿਚੋੜ ਕੱਢ ਰਹੇ ਹਾਂ ਵੀ ਮਹਾਰਾਜ ਨੇ ਕਿੱਥੇ ਜਾ ਕੇ ਸਾਧ ਸੰਗਤ ਲਿਖੀ ਹੈ, ਔਰ ਪਹਿਲਾਂ ਕੀ ਹੁਲੀਆ ਬਣਾਇਆ ਸ਼ਬਦ ਦਾ, ਕਿੱਦਾਂ ਐਕਸਪਲੇਨ ਕਰ ਰਹੇ ਨੇ ਵੀ ਸਾਧ ਸੰਗਤ ਦਾ ਦਰਜਾ ਕਿੱਡਾ ਉੱਚਾ ਹੈ, ਜਿੱਥੇ ਜਾ ਕੇ ਫਿਰ ਇਹ ਸਾਰਾ ਮਨ ਵੀ ਔਰ ਉਹਦਾ ਫਲ ਕੱਢਿਆ ਫਿਰ ਜਾ ਕੇ। ਮਾਈ ਕਹਾਂ ਕਰੂ ਇਹ ਮਨ ਨਾ ਪੀਰੈ। ਇਹ ਅਸੀਂ ਗੁਰੂਆਂ ਦਾ ਖਜ਼ਾਨਾ ਤਾਂ ਲੱਭ ਰਹੇ ਹਾਂ ਵੀ ਨਾਲ ਦੀ ਨਾਲ ਹੀ ਸਾਨੂੰ ਸਬਜੈਕਟ ਕਲੀਅਰ ਹੁੰਦਾ ਜਾਏ, ਨਾਲ ਦੀ ਨਾਲ ਸ਼ਬਦਾਂ ਦੇ ਦਰਸ਼ਨ ਵੀ ਹੈ। ਇਹ ਜਿਹੜੇ ਮੂਲਕ ਸ਼ਬਦ ਜਿਹੜੇ ਕਿ ਖੰਡ ਪਾਠ ਕੁਰਲੀਆਂ ਕਰਕੇ ਸੁੱਟੀ ਜਾਂਦੇ ਨੇ ਲੋਕ, ਇਹੋ ਜਿਹਾ ਵੀ ਬ੍ਰਹਮ ਗਿਆਨ ਸਾਡੇ ਕੋਲ ਹੈ, ਇਸ ਕਰਕੇ ਮਹਾਰਾਜ ਰਹਾਉ ਦੀ ਤੁਕ ਦੇ ਰਹੇ ਨੇ। ਮਾਈ ਕਹਾਂ ਕਰੋ ਇਹ ਮਨ ਨਾ ਪੀਰੈ ਇਹ ਪ੍ਰਿਆ ਪ੍ਰੀਤਮ ਬੈਰਾਗ ਹਿਰੈ। ਬਸਤਰ ਭੂਖਣ ਬਸਤਰ ਭੂਖਣ ਸੁਖ ਬਹੁਤ ਬਸੇਖ ਹੈ ਉਹ ਪੀ ਜਾਨ ਕਿਤੇ ਨਾ ਲੇਖ ਹੈ ਪੱਤੇ ਸੋਬਾ ਅਰਮਾਨ ਮਹਤ ਆਗਿਆਕਾਰੀ ਸਗਲ ਜਗਤ
ਓਹੋ ਇਹ ਗ੍ਰਹ ਐਸਾ ਹੈ
ਸੁੰਦਰ ਲਾਲ ਇਹ ਪ੍ਰਭ ਭਾਵਾਂ ਸਦਾ ਨਿਹਾਲ ਇਹ ਵਿੰਜਨ ਭੋਜਨ ਅਨਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਅਪਹਰ ਰੰਗ ਤਮਾਸ਼ੇ ਇਹ ਬਹੁਤ ਵਿਸਥਾਰ ਇਹ ਰਾਜ ਮੇਲਖ ਔਰ ਬਹੁਤ ਫਰਮਾਇਸ਼ੇ
ਮਨ ਨਹੀਂ ਤਰਾਪੈ ਤ੍ਰਿਸ਼ਨਾ ਨਾ ਜਾਏਸੇ ਬਿਨ ਮਿਲਦੇ ਹੋ ਦਿਨ ਨਾ ਵਿਹਾਵੈ ਬਿਨ ਮਿਲਦੇ ਇਹੋ ਦਿਨ ਨਾ ਵਿਹਾਵੈ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੈ
ਓਹੋ ਇਹ ਖੋਜਤ ਖੋਜਤ ਸੁਣੀ ਇਹ ਸੋਏ ਖੋਜਤ ਖੋਜਤ ਸੁਣੀ ਇਹ ਸੋਏ
ਸਾਧ ਸੰਗਤੇ ਬਿਨ ਤਰਿਓ ਨਾ ਕੋਏ
ਸਾਧ ਸੰਗਤੇ ਬਿਨ ਤਰਿਓ ਨਾ ਕੋਏ
ਇੱਕ ਚੀ
ਜਿਸ ਮਸਤਕ ਭਾਗ ਤਿੰਨ ਸਤਿਗੁਰ ਪਾਇਆ
ਸਤਿਗੁਰ ਲਫ਼ਜ਼ ਇਕੱਠਾ ਬਣਾਤਾ ਇਹਨਾਂ ਨਾਲ ਇਹ ਲੜੀ ਦਾ ਟੁੱਟਣ ਸਰੂਪ ਦਾ ਆਪ ਆਪ ਹੋ ਰਿਹਾ ਹੈ ਸਤਿਗੁਰ ਸੱਤੇ ਅਲਹਿਦਾ ਲਫ਼ਜ਼ ਹੈ ਗੁਰ ਰਾਰੇ ਨੂੰ ਔਂਕੜੇ ਅਲਹਿਦਾ ਲਫ਼ਜ਼ ਹੈ ਗੁਰ ਉਹੀ ਹੈ ਜੋ ਗੁਰੂ ਨਾਨਕ ਕਹਿ ਰਿਹਾ ਤਪ ਨਿਰੰਜਨ ਜੋਤ ਸੁਭਾਈ ਸੋਹੰਗ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਇਹ ਜਿਹੜਾ ਗੁਰ ਹੈ ਅਲਹਿਦਾ ਲਫ਼ਜ਼ ਹੈ ਕਿਉਂਕਿ ਹੁਕਮਨਾਮਿਆਂ ਦੇ ਵਿਚ ਇਹਨੂੰ ਪਤਾ ਕੀ ਲਿਖੇ ਆ ਥੋੜਿਆਂ ਜੇ ਚ ਸੱਤੇ ਗੁਰ ਲਿਖੇ ਆ ਲੜੀ ਦਾ ਸਰੂਪ ਉੱਥੇ ਵੀ ਹੁਕਮਨਾਮਿਆਂ ਚ ਲੇਕਿਨ ਕਈ ਥਾਂ ਗੁਰ ਸੱਤੇ ਲਿਖ ਦਿੱਤਾ ਆਹ ਕਮਾਲ ਕਰ ਗਏ ਹੁਕਮਨਾਮਿਆਂ ਚ ਗੁਰ ਸੱਤੇ ਕਿਹੜਾ ਗੁਰ ਜਿਹਦੀ ਸਦਾ ਹੀ ਹੋਂਦ ਹੈ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ ਉਹ ਅਕਾਲ ਪੁਰਖ ਹੈ ਇਸ ਕਰਕੇ ਜਿਨ੍ਹਾਂ ਨੇ ਅਕਾਲ ਪੁਰਖ ਵਰਗਾ ਗੁਰ ਪਾਇਆ ਪਰ ਜਿਨ੍ਹਾਂ ਦੇ ਮਸਤਕ ਚ ਭਾਗ ਸੀ
ਜਿਸ ਮਸਤਕ ਭਾਗ ਤਿੰਨੇ ਸੱਤੇ ਗੁਰ ਪਾਇਆ ਸੱਤੇ ਗੁਰ ਪਾਇਆ ਜਿਨ ਮਸਤਕ ਭਾਗ ਜਿਨ੍ਹਾਂ ਸੱਤੇ ਗੁਰ ਪਾਇਆ ਇਹ ਪੂਰੀ ਆਸਾ ਮਨ ਤ੍ਰਿਪਤਾ
ਹੋਰ ਖੋਜਿਆਂ ਦੀ ਚੀਜ਼ ਬੜੀ ਡੂੰਘੀ ਪਹਿਲਾਂ ਸਾਧ ਸੰਗ ਹੋਏਗਾ ਫੇਰ ਅਕਾਲ ਪੁਰਖ ਦੇ ਦਰਸ਼ਨ ਹੋਣਗੇ ਕਦੀ ਕਿਸੇ ਅਕਾਲ ਪੁਰਖ ਕਦੀ ਸਿੱਧਾ ਨਹੀਂ ਮਿਲਿਆ ਵਿਚਾਰ ਸਵਾਏ ਵਿਚ ਵਿਚੋਲਾ ਪਾਇਆ ਹੈ ਸਾਡੇ ਗੁਰੂ ਵਿਚੋਲੇ ਦਾ ਕੰਮ ਕਰਦੇ ਹੈ ਅਸੀਂ ਅਗਲਾ ਸ਼ਬਦ ਲਿਆ ਰਹੇ ਹਾਂ ਜਿਸ ਨੂੰ ਤੁਵੇਂ ਦਿਖਾਇਓ ਦਰਸ਼ਨ ਸਾਧ ਸੰਗਤ ਕਹਿ ਪੱਛ ਹੈ ਪਹਿਲਾਂ ਸਾਧ ਹੈ ਗੁਰੂ ਨਾਨਕ ਕਹਿੰਦਾ ਨੰਘੇ ਸਹੀ ਤੂੰ ਕਿਸਦਾ ਲੰਘ ਸਕਦਾ ਮੇਰੇ ਬਗੈਰ ਉਹ ਤੇ ਨਹੀਂ ਲਿਖ ਰਹੇ ਪਰ ਅਸੀਂ ਉਨ੍ਹਾਂ ਦੀ ਅਥਾਰਿਟੀ ਮੰਨ ਰਹੇ ਹਾਂ ਉਹ ਉੱਥੇ ਬੈਠੇ ਆ ਸ਼ਬਦ ਰੂਪ ਸ਼ਬਦ ਖੁੱਟ ਬਾਬਾ ਨਾਨਕਾ ਔਰ ਸਾਰੀ ਬਾਣੀ ਨਾਲ ਉਨ੍ਹਾਂ ਨੂੰ ਸਾਧ ਮੰਨ ਕੇ ਉਨ੍ਹਾਂ ਦੀ ਸੰਗਤ ਨੂੰ ਸਾਧ ਸੰਗਤ ਕਿਹਾ ਹੈ ਔਰ ਜਿਸ ਨੂੰ ਤੁਨੇ ਦਿਖਾਇਓ ਦਰਸ਼ਨ ਸਾਧ ਸੰਗਤ ਕਹਿ ਪੱਛ ਹੈ ਇਸ ਕਰਕੇ ਜਿਸ ਨੂੰ ਵੀ ਰੱਬ ਦੇ ਦਰਸ਼ਨ ਹੋਣਗੇ ਉਹ ਥਰੂ ਪ੍ਰੋਪਰ ਚੈਨਲ ਹੋਣਗੇ ਪਹਿਲਾਂ ਸਤਿਗੁਰੂ ਦੇ ਪਹਿਲਾਂ ਸਾਧ ਸੰਗਤ ਦੇ ਅਸਥਾਨ ਹੈ ਉਥੋਂ ਬਾਅਦ ਸਤਿਗੁਰੂ ਆਇਆ ਹੈ ਇਹਨਾਂ ਦੇ ਮਸਤਕ ਭਾਗ ਹੈ ਫਿਰ ਉਸ ਸੱਤੇ ਗੁਰ ਜਿਹੜਾ ਸਦਾ ਹੋਂਦ ਹੈ ਅਕਾਲ ਪੁਰਖ ਉਹਦੇ ਉਹ ਦਰਸ਼ਨ ਪਾਏਗਾ ਫਿਰ ਪੂਰੀ ਆਸਾ ਫਿਰ ਮਨ ਤ੍ਰਿਪਤਾਇਆ ਜਾਏ ਪਰ ਪਹਿਲਾਂ ਸਾਧ ਸੰਗਤ ਹੈ ਸਾਧ ਸੰਗਤ ਦਾ ਫਲ ਇਹ ਹੋਇਆ ਕਿ ਉਹਦੇ ਬਗੈਰ ਅਕਾਲ ਪੁਰਖ ਦੇ ਦਰਸ਼ਨ ਨਹੀਂ ਹੋਣੇ ਜਿਹੜੇ ਅਸੀਂ ਇਹੋ ਅਸੂਲ ਸਾਰੀ ਬਾਣੀ ਚ ਹੈ ਪਹਿਲਾਂ ਸਾਧ ਸੰਗਤ ਆਊਗੀ फिर रब दे दर्शन होंगे। इस करके थां थां असी रूल लभ लिया है, कोई लभ लै, ये थंब रूल है सारी बाणी च। एक हीरा जैसा एडा वड्डा प्रकाश मिल रहा कि पहला सौध संगत आऊ शब्द उतु बाद रब दे दर्शन होंगे। इस करके क्योंकि महाराज का पहला राह दी तुक है कि मैं रब बगैर मन धीरदा नहीं है, तेरे दर्शना बगैर एक दिन नहीं लंघदा मेरा। पर पहला की होया एक खोजत खोजते सुनी एह सो आ गल दी सो सुनी भी पहला साध संगत आ, पहला साध बैठा रहा च, उस बाद दे रब दे दर्शन होने हैं। इखो जित खज सुनी एह सोए साध संगते बिन तरियो ना को, जिस मस्तिक भाग तिने सते गुर पाया, पूरी आस मन तृप्त आ गया रब हुण। पहला साध संगा देखो
प्रभ मिलिया,
ये प्रभ मिलिया ता चूकी डंडा। डंजा एक पंजाबी दा ऐसा लफज है माझे दा, और ऐसा डंजा कहने यार तेरी मैं डांज ला सकू, तेरी डांज मतलब जड़ी प्यास रज के बुझ जानी है। वह कहना वाह जी वाह मेरिया ते डंजा ला सटिया ने। इस करके वह डंज है ये प्रब मिलिया चूकी डंजा नानक लैदा ल सारा सारी फिलोसफी देती। कहना बार नहीं मिलिया, ऐस तन दे अंदर मन दे अंदर ही मिल गया। प्रभ मिलिया चूकी डंडा ए नानक लैदा मन तन मंजा, सोजत खोजत सुनिए सोए साध संगते बिन तरियो ना को। ਉਹ ਵੈ ਸਾਧ ਸੰਗਤ ਰੱਬ ਦੇ ਦਰਸ਼ਨ ਤੋਂ ਪਹਿਲਾਂ ਸਾਧ ਸੰਗਤ ਆਉਣੀ ਹੈ ਤੇ ਉਹਦਾ ਅਸੀਂ ਫਲ 497 ਪੰਨੇ ਦੇ ਉੱਤੇ ਬੌਟਮ ਦੇ ਉੱਤੇ ਲਾਈਨ ਚੜਨੇ ਆ 497 ਬੌਟਮ।
ਸਾਧ ਸੰਗਤੇ ਮਿਲ ਛੂਟੇ, ਸਾਧ ਸੰਗਤੇ ਮਿਲ ਛੂਟੇ, साध संगते मिल छूटे, साध संगते मिल छूटे, किदा छूटे हर जपे माया बंधन टूटे, हर जपे माया बंधन टूटे,
ਜੂ ਜੂ ਜਪਿਆ ਜੂ ਜੂ ਜਪਿਆ ਮਾਇਆ ਦੇ ਬੰਧਨ ਟੁੱਟੇ,
ਫਿਰ ਸਾਧ ਸੰਗਤੇ ਮਿਲ ਛੂਟੇ, ਸਾਧ ਸੰਗਤੇ ਮਿਲ ਛੂਟੇ। ਪਰ ਮੈਂ ਆਪਣੇ ਜ਼ੋਰ ਨਾਲ ਨਹੀਂ ਛੁੱਟਿਆ, ਕਿੱਦਾਂ ਛੁੱਟਿਆ, ਪੈ ਕਿਰਪਾਲ ਦਿਆਲ ਪ੍ਰਭ ਮੇਰੇ, ਪੈ ਕਿਰਪਾਲ ਦਿਆਲ ਪ੍ਰਭ ਮੇਰੇ, ਇਹ ਸਾਧ ਸੰਗਤੇ ਮਿਲ ਛੂਟੇ, ਸਾਧ ਸੰਗਤੇ ਮਿਲ ਛੂਟੇ।
ਯਾਦ ਰਹੇ ਸੰਗਤ ਨਹੀਂ ਅਸੀਂ ਹੁਣ ਲੈ ਰਹੇ, ਹੁਣ ਸਾਧ ਸੰਗਤ ਨੂੰ ਅੰਦਰ ਰੱਖੋ,
ਸਾਧ ਸੰਗਤੇ ਮਿਲ ਛੂਟੇ, ਸਾਧ ਸੰਗਤੇ ਮਿਲ ਛੂਟੇ। ਉੱਥੇ ਪਹੁੰਚਿਆ ਕਿੱਦਾਂ, ਹਰ ਜਪੇ ਮਾਇਆ ਬੰਧਨ ਟੁੱਟੇ,
ਮਾਇਆ ਨੂੰ ਤੋੜਨ ਵਾਲਾ ਹੋਰ ਕੋਈ ਚੀਜ਼ ਨਹੀਂ ਹੈ। ਜੇ ਮਾਇਆ ਚ ਬਚ ਸਕਦੇ ਹਾਂ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਹਰ ਗਜ ਜੂ ਹੋ ਸਹਾਏ, ਬਲ ਛੁਟਕਿਓ ਬੰਧਨ ਪਰੇ। ਇਹ ਮਾਇਆ ਦੇ ਬੰਧਨ ਐਡੇ ਜ਼ਬਰਦਸਤ ਨੇ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦੋਹਰਾ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਉਹ ਠਾਰ ਗੱਜ ਜੋ ਹੋ ਸੁਹਾਏ ਅੱਗੇ ਹੈ ਬਲ ਹੋਵਾ ਬੰਧਨ ਛੁੱਟੇ ਸਭ ਕੁਛ ਉਪਾਏ ਉਹ ਬੰਧਨ ਕਾਹਦੇ ਨਾਲ ਛੁੱਟਣੀ ਹੈ ਆ ਮਹੱਲਾ ਪੰਜਵਾਂ ਕਹਿੰਦਾ
ਹਰ ਜੱਤੇ ਮਾਇਆ ਬੰਧਨ
ਬਾਣੀਆਂ ਭਾਵੇਂ ਕਈ ਯੁੱਗ ਪੜ੍ਹਦੇ ਰਹੋ ਕਈ ਯੁੱਗ ਪਾਠ ਕਰਦੇ ਰਹੋ ਸਿੱਖੀ ਦਾ ਹੋਰ ਕੰਮ ਪਰ ਜੇ ਜਪਦੇ ਨੀ ਤੇ ਮਾਇਆ ਨਾਲ ਬੰਧਨ ਨੀ ਛੱਡਣੇ
ਹਰ ਜੱਪੇ ਮਾਇਆ ਬੰਧਨ ਹਰ ਜੱਪੇ ਮਾਇਆ ਬੰਧਨ ਪੈ ਕਿਰਪਾਲ ਦਿਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਸਾਧ ਸੰਗਤੇ ਮਿਲ ਛੂ
ਸ਼ਬਦ ਇੱਥੇ ਸ਼ੁਰੂ ਹੁੰਦਾ
ਦੁੱਖ ਬਿਨ ਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲ ਨੇ ਬੁਝਾਈ
ਤ੍ਰਿਸ਼ਨਾ
ਜਲ ਨੇ ਬੁਝਾਈ ਨਾਮ ਨਿਧਾਨ ਸੱਤੇ ਗੁਰੂ ਦਿਰੜਾਇਆ ਇਹ ਬਿਨ ਸੇ ਨਾ ਆਵੇ ਜਾਈ ਸਾਧ ਸੰਗਤ ਮਿਲ ਛੂਟੇ ਆਠ ਪਹਿਰ ਹਰ ਕੇ ਗੁਣ ਗਾਵੇ
ਆ ਗੁਣ ਗਾਉਣੇ ਕੋਈ ਬਾਣੀ ਦਾ ਗਾਣਾ ਨਹੀਂ ਹੈ ਇਹ ਨਾਮ ਦਾ ਧੁੰਨ ਦੇ ਕੇ ਜਪਣਾ ਹੈ
ਆਠ ਪਹਿਰ ਹਰ ਕੇ
ਇਹ ਕਦੀ ਨੀ ਹੋ ਸਕਦਾ ਰਹੋ ਦੇ ਵਿੱਚੋਂ ਤੁਕਦੇ ਰਹੇ ਨੇ
ਹਰ ਜੱਪੇ ਮਾਇਆ
ਇੱਥੇ ਗੁਣ ਗਾਉਣਾ ਕਿੱਦਾਂ ਕਹਿ ਸਕਦੇ ਆ ਰਹੋ ਦੀ ਤੁਕ
ਹੈ ਹਰ ਜੱਪੇ ਮਾਇਆ
ਗੁਣ ਗਾਉਣਾ ਹੈ ਹੀ ਹਰ ਜਪਣਾ
ਆਠ ਪਹਿਰ ਹਰ ਕੇ ਗੁਣ ਗਾਵੇ ਇਹ ਭਗਤੇ ਪ੍ਰੇਮ ਰਸੇ ਮਾਤਾ
ਪ੍ਰੇਮਾ ਭਗਤੀ
ਭਗਤੇ ਪ੍ਰੇਮ ਰਸੇ ਮਾਤਾ ਹਰਖ ਸੋਗ ਦੋ ਮਾਹੀ ਨਿਰਾਲਾ ਕਰਨੇ ਹਾਰ ਪਛਾਤਾ ਹਰ ਜੱਪੇ ਮਾਇਆ ਬੰਧਨ ਤੂਟੇ ਜਿਸ ਕਾ ਸਾ ਤੇ ਨਹੀਂ ਰੱਖੇ ਲੀਆ ਇਹ ਸਗਲ ਯੁਗ ਤੇ ਬਣਿਆਈ ਸਗਲ ਯੁਗ ਤੇ ਬਣਿਆਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਸਾਧ ਸੰਗਤ ਮਿਲ ਛੂਟੇ ਸਾਧ ਸੰਗਤ ਮਿਲ ਛੂਟੇ ਸਾਧ ਸੰਗਤ ਮਿਲ ਛੂਟੇ
ਪੰਨਾ 495 ਤੇ ਅਸੀਂ ਫੇਰ ਸਾਧ ਸੰਗਤ ਦਾ ਗੁਣ ਕੱਢਣ ਲੱਗੇ ਹਾਂ
ਮਾਈ ਖਾਟ ਆਇਓ ਕਰੇ ਪੂਤਾ ਮਾਈ ਖਾਟ ਆਇਓ ਕਰੇ ਪੂਤਾ
ਆ ਹੈ ਰਹਾਉ ਦੇ ਤੁਕ ਚ ਬਾਬਾ ਮਾਈ ਭਾਈ ਇਹੋ ਜਿਹੇ ਟੈਕਨੀਕਲ ਵਰਡ ਆ ਜਾਣੇ ਉਹ ਸਾਰਾ ਸ਼ਬਦ ਦਾ ਰਹੱਸ ਉਹਨਾਂ ਸ਼ਬਦਾਂ ਚ ਹੋਏਗਾ ਇਹ ਮਾਈ ਵਾਲੇ ਸ਼ਬਦ ਹੈ ਮਾਈ ਸ਼ਬਦਾਂ ਚ ਬਹੁਤ ਵਾਰੀ ਉਥੇ ਆਏਗਾ ਜਿੱਥੇ ਬੜਾ ਔਖਾ ਕੰਮ ਹੋਏਗਾ ਜਾਂ ਮਾਂ ਨੂੰ ਬੜਾ ਚਾਅ ਹੁੰਦਾ ਮੇਰਾ ਪੁੱਤ ਬਾਹਰੋਂ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਬਾਹਰੀ ਬਾਰੀ ਉਹ ਮਾਂ ਨੂੰ ਬੜਾ ਚਾਅ ਹੁੰਦਾ ਮੇਰਾ ਪੁੱਤ ਬਾਹਰੋਂ ਕੋਈ ਖੱਟੀ ਖੱਟ ਕੇ ਲਿਆਏ ਆਹ ਜਿਹੜੀ ਮਾਈ ਦਾ ਲਫ਼ਜ਼ ਹੈ ਜਾਂ ਔਖੇ ਵੇਲੇ ਕਹਿੰਦੇ ਆ ਮਾਂ ਯਾਦ ਆਉਂਦੀ ਹੈ ਤੇ ਬਾਬੇ ਨਾਨਕ ਦੀ ਬਾਣੀ ਚ ਇਹ ਸ਼ੁਰੂ ਕੀਤਾ ਹੈ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਂ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਈ ਇਸ ਕਰਕੇ ਜਿੱਥੇ ਜਿੱਥੇ ਮਾਈ ਦਾ ਲਫ਼ਜ਼ ਆਏਗਾ ਇਹ ਸ਼ਬਦਾਂ ਦੀ ਐਸੀ ਬਣਤਰ ਹੈ ਇਹੋ ਹੀ ਹਾਲ ਭਗਤਾਂ ਦੀ ਬਾਣੀ ਚ ਚੱਲੇਗਾ ਜਿਹੜੇ ਕਿ ਅਸੀਂ ਸਾਬਤ ਕਰਾਂਗੇ ਸਾਰੇ ਭਗਤੀ ਇਸ ਟਕਸਾਲ ਦੇ ਸਿੱਖ ਸੀ ਇਸ ਕਰਕੇ ਮਾਈ ਦਾ ਲਫ਼ਜ਼ ਸਾਰੇ ਸ਼ਬਦਾਂ
ਬਾਬੇ ਦਾ ਲਫ਼ਜ਼ ਬ੍ਰਹਮ ਬੇਤਿਆਂ ਦੀ ਹੈ, ਵੱਡੇ ਪੁਰਖਾਂ ਦੀ। ਉਸੇ ਲਈ ਫਿਰ ਕਬੀਰ ਸਾਹਿਬ ਵੀ ਲਿਖਦੇ, ਬਾਬਾ ਬੋਲਤੇ ਥੇ ਕਹਾਂ ਗਏ, ਉਧਰ ਬਾਬਾ ਬਿਖ ਦੇਖਿਆ ਸੰਸਾਰ, ਬਾਬਾ ਬੜੇ ਬੜੇ ਬ੍ਰਹਮਾ ਬੇਤਿਆਂ ਲਹੂ, ਮਾਈ ਮੁਸ਼ਕਲ ਕੰਮ ਜਿੱਥੇ ਹੋ, ਮਾਈ ਮਨ ਮੇਰੋ ਬਸ ਨਾ ਹੈ। ਉਸੇ ਮਾਈ ਹੈ, ਐਸੇ ਹੀਰੇ ਜੌਹਰਾਤ ਲੱਭ ਰਹੇ ਨੇ ਸ਼ਬਦਾਂ ਚ, ਜਿਨ੍ਹਾਂ ਦੀ ਓਟ ਲੈ ਕੇ ਅਸੀਂ ਸਾਬਤ ਕਰਾਂਗੇ ਵੀ ਸਾਰੀ ਭਗਤ ਇਸੇ ਟਕਸਾਲੀ ਦੇ ਸਿੱਖ ਸੀ, ਇਸ ਟਕਸਾਲ ਦੇ ਗੁਰੂ ਨਾਨਕ ਦੇ ਸਿੱਖ ਸੀ। ਇੱਥੇ ਮਹੱਲਾ ਪੰਜਵਾਂ ਮਾਈ ਵਰਤ ਰਿਹਾ ਹੈ ਵੀ ਘਾ ਮੈਂ ਦੇਖ ਮਾਂ ਮੈਂ ਕੀ ਖੱਟ ਕੇ ਆਂਦਾ, ਮਾਈ ਖਾਟ ਆਇਓ ਕਰੇ ਪੂਤਾ। ਕਹਿੰਦਾ ਮੈਂ ਕੋਈ ਬੋਰ ਨੀ, ਬਹੁਤਾ ਨੀ ਕੋਈ ਕੀਤਾ, ਦੇਖ ਮੈਂ ਕੀ ਕੀਤਾ, ਮੈਂ ਤੁਰਦੇ ਫਿਰਦੇ ਹੀ ਇਹ ਧਨ ਇਕੱਠਾ ਕਰੀ ਗਿਆ।
ਹਰ ਧਨ ਚਲ ਤੇ ਹਰ ਧਨ ਵੈਸੇ,
ਤੁਰਦੇ ਫਿਰਦੇ ਮੈਂ ਨਾਮ ਜਪਿਆ, ਕਿਉਂਕਿ ਸਾਰਾ ਹੀ ਮਾਰਗ ਗ੍ਰਿਸ਼ਤੀਆਂ ਦਾ ਹੈ। ਬਾਹਰ ਜਿਹੜੇ ਸੌਤ ਟੋਲੇ ਬਣਾ ਕੇ ਬੈਠ ਜਾਂਦੇ, ਬਾਣੀ ਉਹਨਾਂ ਲਈ ਨਹੀਂ ਹੈ, ਇਹ ਗ੍ਰਿਸ਼ਤੀਆਂ ਕੰਮ ਕਰਨ ਵਾਲਿਆਂ ਨੂੰ ਹੈ।
ਹਰ ਧਨ ਚਲ ਤੇ ਹਰੇ ਧਨ ਵੈਸੇ, ਹਰੇ ਧਨ ਜਾਗਤ ਸੂਤਾ ਮਾਈ ਖਾਟ ਆਇਓ ਕਰੇ ਪੂਤਾ।
ਅਸੀਂ ਇਹ ਸ਼ਬਦ ਚ ਧਨ ਆਏਗਾ, ਇਹ ਧਨ ਕਦੋਂ ਬਣਦਾ ਹੈ? ਆਮ ਨਾਮ ਜਪਣਾ ਧਨ ਨਹੀਂ ਹੈ, ਜਿੱਥੇ ਧਨ ਦਾ ਲਫ਼ਜ਼ ਆ ਜਾਏ ਇਹ ਧਨ ਉਦੋਂ ਬਣਦਾ ਜਦੋਂ ਅੰਦਰ ਮਨ ਬੈਠ ਜਾਂਦਾ ਹੈ, ਬੈਠੇ ਮਨ ਨਾਲ ਜਿਹੜਾ ਨਾਮ ਜਪਦਾ ਹੈ। ਇੱਕ ਸਾਰੀ ਬਾਣੀ ਚ ਥੰਮ ਰੂਲ ਮਿਲੇਗਾ, ਜਿੱਥੇ ਧਨ ਦਾ ਲਫ਼ਜ਼ ਆਏਗਾ ਉਸ ਸ਼ਬਦ ਦੇ ਅਭਿਆਸੀ ਦਾ ਮਨ ਬੈਠਾ ਹੋਵੇਗਾ। ਜਿਸ ਵੇਲੇ ਮਨ ਬੈਠ ਜਾਂਦਾ ਹੈ ਉਸ ਵੇਲੇ ਧਨ ਬਣਦਾ ਹੈ। ਇਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਰਹਾਉ ਦੀ ਤੁਕ ਚ ਸਾਫ਼ ਹੋਜੂਗਾ, ਮਾਈ ਮੈਂ ਧਨ ਪਾਇਓ ਹਰੇ ਨਾਮ, ਕਦੋਂ ਮਨ ਮੇਰਾ ਧਾਵਨ ਤੇ ਛੁੱਟਿਓ ਕਰ ਬੈਠੋ, ਉਦੋਂ ਧਨ ਬਣਦਾ। ਬਾਕੀ ਜਪਣਾ ਹੈ, ਨੀਵੀਂ ਸਟੇਜਾਂ ਹੈ, ਪਰ ਜਿੱਥੇ ਧਨ ਦਾ ਲਹਦਾ ਆਏ, ਅੰਮ੍ਰਿਤ ਵੇਲੇ ਕਾ ਬੀਜਿਆ ਖੱਟਿਆ ਭਗਤ, ਉੱਥੇ ਧਨ ਆਉਂਦਾ ਹੈ। ਇਸ ਕਰਕੇ ਧਨ ਬਹੁਤ ਥਾਂ ਘੱਟ ਆਏਗਾ, ਪਰ ਜਿੱਥੇ ਧਨ ਦਾ ਲਹਦਾ ਆ ਜਾਏ ਉਹ ਹੈ ਜਦੋਂ ਮਨ ਬੈਠ ਜਾਏ, ਉਹਦੇ ਜ਼ਰੀਏ ਫਿਰ ਅਭਿਆਸ ਕਰਨਾ ਮਨ ਬੈਠੇ ਤੇ, ਉਦੋਂ ਧਨ ਬਣਦਾ। ਉਹ ਫਿਰ ਧਨ ਹਲਤ ਪਲਤ ਨਾਲ ਜਾਂਦਾ ਹੈ। ਇਹ ਸ਼ਬਦ ਚ ਉਹਨੂੰ ਕਹਿ ਰਹੇ ਮਾਈ ਖਾਟ ਆਇਓ ਕਰੇ ਪੂਤਾ, ਇਸ ਜਿਸਮ ਦੇ ਅੰਦਰ ਹੀ ਮੈਂ ਖੱਟਿਆ। ਹਰ ਧਨ ਜਾਪ, ਹਰ ਧਨ ਜਾਪ, ਹਰ ਧਨ ਤਾਪ, ਬੜੇ ਬੜੇ ਜਪ ਤਪ ਕਰ ਰਹੇ ਸੀ ਉਸ ਵੇਲੇ ਰਿਸ਼ੀ ਮੁਨੀਆਂ ਬੜੇ ਬੜੇ। ਕਹਿੰਦਾ ਮੇਰਾ ਆਹ ਜਿਹੜੂ ਮਨ ਬਿਠਾਲਣਾ ਅੰਦਰ ਮੇਰਾ, ਉਹਦਾ ਉਹਨਾਂ ਦੀ ਜਪ ਤਪ ਦੇ ਬਰੋਬਰ ਧਨ ਹੋ ਜਾਂਦਾ।
ਹਰ ਧਨ ਜਾਪ, ਹਰ ਧਨ ਤਾਪ, ਹਰੇ ਧਨ ਭੋਜਨ ਪੈ ਨਿਮਖ ਨਾ ਬਿਸਰੋ।
ਆਹਾ, ਅੱਗੇ ਅੱਗੇ ਜਪਣਾ,
ਨਿਮਖ ਨਾ ਬਿਸਰੋ ਮਨ ਤੇ ਹਰੇ ਹਰੇ, ਨਿਮਖ ਨਾ ਬਿਸਰੋ ਮਨ ਤੇ ਹਰੇ ਹਰੇ।
ਹਰੀ ਰਹਾਉ ਦੀ ਤੁਕ ਨਹੀਂ ਆਈ, ਉੱਚ ਚੋਟੀ ਦੀਆਂ ਤੁਕਾਂ, ਉੱਥੇ ਸਾਧ ਸੰਗਤ ਹੈ ਜਿੱਥੇ ਜਾ ਕੇ ਨਾਮ ਜਪ ਰਿਹਾ ਹੋ। ਮਹੱਲਾ ਗੁਜਰੀ ਮਹੱਲਾ ਪੰਜਵਾਂ, ਸ਼ੁਰੂ ਤੋਂ ਇਨ੍ਹਾਂ ਤੁਕਾਂ ਨਾਲ ਰਹਾਉ ਚ ਜਾ ਕੇ ਸਮਾਉਣਾ ਹੈ। ਔਰ ਜਿਹੜੀਆਂ ਇਹ ਉੱਚੀਆਂ ਚੋਟੀ ਦੀਆਂ ਤੁਕਾਂ, ਉੱਥੇ ਸਾਧ ਸੰਗਤ ਹੈ ਜਿੱਥੇ।
ਹਰ ਧਨ ਜਾਪ, ਹਰ ਧਨ ਤਾਪ, ਹਰੇ ਧਨ ਭੋਜਨ ਨਿਮਖ ਨਾ ਬਿਸਰੋ।
ਉੱਥੇ ਨਿਮਖ ਭਰ ਲੈਣੀ ਇਸ ਜਪਣ ਤੋਂ ਪਰੇ ਹੁੰਦਾ ਬੰਦਾ।
ਨਿਮਖ ਨਾ ਬਿਸਰੋ ਮਨ ਤੇ ਹਰੇ ਹਰੇ, ਸਾਧ ਸੰਗ ਤੇ ਮੈਂ ਪਹਿਆ।
ਸਾਫ਼ ਹੋ ਗਿਆ, ਸੰਗਤ ਬਾਹਰ ਹੈ, ਇੱਕ ਉੱਚੀ ਸਟੇਜ ਹੈ।
ਸਾਧ ਸੰਗ ਤੇ ਮੈਂ ਪਹਿਆ,
ਬੜਾ ਕੁਫਰ ਹੋ ਰਿਹਾ ਸਿੱਖੀ, ਜਿਹੜੀ ਅਸੀਂ ਬਾਰ ਬਾਰ ਸਾਰੀ ਸਿੱਖੀ
ਪਤਾ ਨੀ, ਕਿਸੇ ਨੂੰ ਪਤਾ ਹੀ ਨਹੀਂ ਆ ਬਾਹਰਲੀ ਸੰਗਤ ਨੂੰ ਸਾਧ ਸੰਗਤ ਕਹੀ ਜਾਂਦੀ। ਇਹ ਐਡਾ ਵੱਡਾ ਬਾਣੀ ਨਾਲ ਮਖੌਲ ਕਰਨਾ ਔਰ ਕੁਫਰ ਹੈ, ਬਾਣੀ ਦੇ ਲਿਆ ਦੇਣਾ, ਕਾਫਰ ਬਣਨਾ ਜਿਹੜਾ ਬਾਹਰਲੀ ਸਾਧ ਸੰਗਤ ਨੂੰ ਸੰਗਤ ਸਾਰਲੀ ਸੰਗਤ ਨੂੰ ਸਾਧ ਸੰਗਤ ਕਹਿ ਦੇਣਾ। ਔਰ ਅੱਜ ਸੇਧਾਂ ਕਦੀ ਕਿਸੇ ਨੇ ਸੈਪਰੇਟ ਨਹੀਂ ਕੀਤੀ, ਭਾਈ ਗੁਰਦਾਸ ਹੈ ਤੇ ਤਾਂ ਬਾਹਰਲੀ ਸਾਧ ਸੰਗਤ ਨੂੰ ਸਾਧ ਸੰਗਤ ਦੇ ਗੁਣ ਸਾਧ ਸੰਗਤ ਜੋ ਵੱਡੇ ਤੋਂ ਵੱਡੇ ਤੁਹਾਡੇ ਧਨੰਤਰ ਹੈ, ਜਿੰਨੀਆਂ ਕਿਤਾਬਾਂ ਲਿਖਣ ਵਾਲੇ ਆ, ਜਿੰਨੇ ਵੱਡੇ ਸਾਧ ਸੰਤ ਹੋਏ ਫਿਰਦੇ ਆ, ਕਿਸੇ ਇੱਕ ਸੌ ਸੰਤ ਨਾਲ ਵੀ ਕਦੀ ਬਾਣੀ ਰਾਹੀਂ ਨਖੇਰ ਕੇ ਨਹੀਂ ਕੱਢਿਆ ਵੀ ਸੰਗਤ ਹੈ, ਬਾਕੀ ਸਾਧ ਸੰਗਤ ਅੰਦਰ ਹੈ। ਇਸੇ ਕਰਕੇ ਅਸੀਂ ਇਹ ਪ੍ਰਕਰਣ ਤੇ ਮਿਹਨਤ ਕਰਕੇ ਕਰ ਰਹੇ ਹਾਂ ਤਾਂ ਕਿ ਸਿੱਖੀ ਐਜੂਕੇਟ ਹੋ ਜਾਏ ਔਰ ਇਹਨਾਂ ਦੇ ਮੂੰਹ ਦੇ ਅੱਗੇ ਛਿੱਕਾ ਦੇ। ਜਦੇ ਉੱਠ ਕੇ ਸਟੇਜਾਂ ਤੇ ਕਹਿੰਦੇ ਜੀ ਸਾਧ ਸੰਗਤ, ਕੋਈ ਐਸੇ ਸਿੱਖ ਗਿਆਨਵਾਨ ਪੈਦਾ ਸੰਗਤ ਹੋ ਜਾਏ ਜਿਹੜੇ ਬੁਲਾਰਿਆਂ ਦੇ ਮੂੰਹ ਤੇ ਹੱਥ ਰੱਖਦੇ, ਖਬਰਦਾਰ ਇਹਨੂੰ ਸਾਧ ਸੰਗਤ ਕਿਹਾ ਤੇ ਇਹ ਸੰਗਤ ਹੈ, ਤਾਂ ਇਹ ਹਟਣੇ ਲੋਕ, ਕਿਉਂਕਿ ਇਹਨਾਂ ਨੂੰ ਬੜੇ ਬੜੇ ਮਹਾਂਪੁਰਖ ਸਾਧਾਂ ਸੰਤਾਂ ਨਾਲ ਇਹ ਸਾਰੀ ਸਾਧ ਸੰਗਤ ਬਣਾਤੀ ਹੈ, ਕਿਉਂਕਿ ਉਹਨਾਂ ਦਾ ਆਪਣਾ ਹਲਵਾ ਮਾਂਡਾ ਇਸੇ ਤੇ ਚੱਲਦਾ ਹੈ। ਅਸੀਂ ਕਹਿੰਦੇ ਹਾਂ ਨਹੀਂ, ਇਹ ਸਾਧ ਸੰਗਤ ਕਿੱਥੇ ਹੈ? ਨਿਮਖ ਨਾ ਬਿਸਰੋ ਮਨ ਤੇ ਹਰੇ ਹਰੇ, ਸਾਧ ਸੰਗਤੇ ਮੈਂ ਪਾਇਆ ਮਾਈ ਖਾਟ ਆਇਓ ਕਰੇ ਪੂਰਾ, ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੁਣੋ ਹਰ ਧਨ ਇਸ਼ਨਾਨ ਕਰ ਲੋ ਬਾਹਰ ਲਾ ਇਸ਼ਨਾਨ। ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਜ, ਅੰਦਰਲਾ ਇਸ਼ਨਾਨ ਮੰਨਿਆ ਹੈ। ਔਰ ਇਸ਼ਨਾਨ ਦੇ ਨੰਨੇ ਨੂੰ ਸਦਾ ਔਂਕੜ ਹੋਏਗਾ, ਜਿੱਥੇ ਔਂਕੜ ਆ ਜਾਏ ਕੀਰਤਨ ਜਾਂ ਇਸ਼ਨਾਨ ਨੂੰ, ਉਹ ਹੈ ਅੰਦਰਲਾ ਸਭ ਤੇ ਸੱਚਾ। ਇਸ਼ਨਾਨ ਬਾਹਰਲਾ ਨਹੀਂ ਹੈ, ਇਹ ਇਸ਼ਨਾਨ ਉਸ ਵੇਲੇ ਹੁੰਦਾ ਜਦੋਂ ਮਨ ਅੰਦਰ ਲਿਵਦੀ ਅਵਸਥਾ ਚਲ ਜਾਂਦਾ। ਮਹੱਲਾ ਤੀਜਾ ਕਹਿ ਰਿਹਾ ਹੈ ਅੰਦਰ ਤੁਹਾਡੇ ਇੱਕ ਛੋਟਾ ਤਲਾਅ ਬਣ ਜਾਏਗਾ। ਇੱਕ ਸਰੋਵਰ ਵੱਡਾ ਤਲਾਅ ਹੁੰਦਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹ ਸਰਵਰ ਹੈ, ਇਹ ਸਰੀਰ ਸਰਵਰ ਹੈ ਸੰਤੋ, ਲੇਕਿਨ ਜਿਨ੍ਹਾਂ ਦੇ ਅੰਦਰ ਉਹ ਤਲਾਅ ਨਹੀਂ ਖੁੱਲਦਾ, ਉਹ ਬਾਬਾ ਨਾਨਕ ਕਹਿੰਦਾ ਉਹ ਸਰਵਰੜਾ ਹੈ। ਤਿਤ ਸਰਵਰੜੇ ਭੈਲੇ ਨਵਾਸਾ, ਪਾਣੀ ਪਾਵਕ ਤਿੰਨੀ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖੇ ਤਾਂ ਡੂਬੀਅਲ। ਸਾਰੇ ਹੀ ਉਸ ਤਲਾਅ ਚ ਡੁੱਬੇ ਪਏ ਨੇ, ਪਰ ਜਿਨ੍ਹਾਂ ਦੇ ਅੰਦਰ ਉਹ ਛੋਟਾ ਤਲਾਅ ਖੜਾ ਹੋ ਜਾਂਦਾ ਹੈ, ਸਪਿਰਚੁਅਲ ਟੈਂਕ ਛੋਟਾ, ਉਹਨੂੰ ਸਰਵਰ ਕਿਹਾ ਹੈ। ਇਹ ਸਰੀਰ ਸਰਵਰ ਹੈ ਸੰਤ ਹੋ, ਇਸ਼ਨਾਨ ਕਰੇ ਲਿਵ ਲਾਈ। ਇਹ ਜਿਹੜਾ ਇਸ਼ਨਾਨ ਦੀ ਲਿਵ ਦਾ ਅਵਸਥਾ ਦਾ ਇਸ਼ਨਾਨ ਹੈ, ਇਸੇ ਲਈ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲਕੇ ਉਠ ਹਰ ਨਾਮ ਧਿਆਵਾ। ਧਿਆਉਣ ਦੀ ਅਵਸਥਾ ਇੱਥੇ ਜਪਣ ਦੀ ਨਹੀਂ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵਾ। ਇਹ ਅੰਦਰਲਾ ਅੰਮ੍ਰਿਤਸਰ ਇਹ ਸਰੋਵਰ ਉਹੀ ਹੈ। ਇਸ ਕਰਕੇ ਇਸ਼ਨਾਨ ਕੀ ਹੈ? ਹਰ ਧਨ ਇਸ਼ਨਾਨ, ਹਰ ਧਨ ਅਸੀਂ ਦੱਸਿਆ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁੱਟਿਓ, ਕਰ ਬੈਠੋ ਵਿਸਰਾਮ। ਉਸ ਵੇਲੇ ਜਿਹੜੇ ਮਨ ਖੜਾ ਹੋ ਜਾਂਦਾ ਹੈ, ਉਸ ਵੇਲੇ ਦੀ ਅਵਸਥਾ ਹੈ ਇਹ ਹਰ ਧਨ ਇਸ਼ਨਾਨ। ਉੱਥੇ ਅਸਲ ਗਿਆਨ ਆਉਂਦਾ ਫਿਰ, ਹਰ ਧਨ ਗਿਆਨ ਹਰੇ ਸੰਗੇ ਲਾਏ ਧਿਆਨਾ, ਹਰ ਧਨ ਤੁਲਹਾ ਹਰ ਧਨ ਬੇੜੀ। ਬੇੜੀ ਵੱਡੀ ਚੀਜ਼ ਆ, ਤੁਲਾ ਜਿਹੜਾ ਕਿ ਤੂੰਬਿਆਂ ਦਾ ਤੁਲਾ ਕਾਨਿਆਂ ਨਾਲ ਬਣਾ ਕੇ, ਛੋਟੀ ਚੀਜ਼ ਆ ਤਰਨ ਵਾਲੀ। ਹਰ ਧਨ ਤੁਲਹਾ ਹਰ ਧਨ ਬੇੜੀ, ਹਰੇ ਹਰੇ ਤਾਰੇ ਪਰਾਲਾ। ਉਸ ਵੇਲੇ ਵੀ ਜਪਦੇ ਆ, ਤੈਨੂੰ ਹਰ ਹਰ ਤਾਰੇਗਾ ਜਿਹੜਾ ਜਪਣ ਵਾਲਾ। ਹਰੇ ਹਰੇ ਤਾਰੇ ਪਰਾਲਾ, ਹਰ ਧਨ ਮੇਰੀ ਚਿੰਤ ਵਿਸਾਰੀ, ਮੇਰਾ ਮਾਇਆ ਦਾ ਧੋਖਾ ਲੱਥ ਗਿਆ। ਹਰ ਧਨ ਲਾਹਿਆ ਧੋਖਾ, ਹਰ ਧਨ ਤੇ ਮੈਂ ਨਵ ਨਿਧੇ ਪਾਈ, ਹਾਥੇ ਚਰਿਓ ਹਰੇ ਥੋਕਾ, ਇਹ ਖਾਵੋ ਖਰੀ ਚੋ ਤੋੜ ਨਵੈ, ਹਲਤ ਪਲਤ ਕੈ ਸੰਗ ਇਲਾ ਦੇਖ ਜਾਣਾ ਗੁਰੇ ਨਾਨਕ।
ਦੀਆ ਇਹ ਮਨ ਹਰੇ ਰੰਗ ਰੰਗੈ ਇਹ ਮਨ ਹਰੇ ਰੰਗ ਰੰਗੈ ਪਰ ਮਿਲਿਆ ਕਿੱਥੇ ਇਹ ਨਿਮਖ ਨਾ ਬਿਸਰੋ ਮਨ ਤੇ ਹਰੇ ਹਰੇ ਇਹ ਸਾਧ ਸੰਗਤ ਮੈਂ ਪਾਇਆ ਸਾਧ ਸੰਗਤ ਮੈਂ ਪਾਇਆ ਇਹ ਸ਼ਬਦ ਚੌਂਕੀ ਦਾ ਸੀ ਆਸੀਰਲਾ ਸ਼ਬਦ ਲੈਂਦੇ ਹਾਂ ਔਰ ਦੇਖੋ ਸਾਧ ਸੰਗਤ ਦੀ ਵਡਿਆਈ ਉਸ ਵੇਲੇ ਬੜੇ ਬੜੇ ਕਾਮ ਕ੍ਰੋਧ ਲੋਭ ਮੋਹ ਵਰਗੇ ਦਲਾਂ ਦੇ ਦਾਲੇ ਅੰਦਰ ਜੋ ਅਪੋਜ਼ਿਟ ਫੋਰਸਿਸ ਹੈ ਇਨਸਾਨ ਦੇ ਅੰਦਰ ਜੋ ਰੱਬ ਨੂੰ ਨਹੀਂ ਮਿਲਣ ਦਿੰਦੀਆਂ ਉਨ੍ਹਾਂ ਨੂੰ ਉਹ ਮਾਰਦੇ ਝਮਕੇ ਦਲਾਂ ਦੇ ਦਲ ਇਹ ਜਿਹੜੀ ਸਾਧ ਸੰਗਤ ਜਿਹਨੂੰ ਅੰਦਰ ਮਿਲ ਜਾਏ ਉਸ ਵੇਲੇ ਸਾਰੇ ਫਤਿਹ ਹੋ ਜਾਂਦੇ ਨੇ ਤੋ ਪੰਨਾ 404 ਮਿਡਲ ਦੇ ਵਿੱਚ ਅਸੀਂ ਸ਼ਬਦ ਲੈ ਰਹੇ ਹਾਂ ਐਸੋ ਕੌਣ ਬਲੀ ਰੇ ਐਸੋ ਕੌਣ ਬਲੀ ਰੇ ਹੈ ਕੋਈ ਐਸਾ ਭਲਵਾਨ ਐਸਾ ਬਲੀ ਆਦਮੀ ਐਸੋ ਕੌਣ ਬਲੀ ਰੇ ਐਸੋ ਕੌਣ ਬਲੀ ਰੇ ਐਸੋ ਕੌਣ ਬਲੀ ਰੇ ਬਾਹਰ ਭਲਵਾਨ ਬਹੁਤ ਵੱਡਾ ਸੂਰਬੀਰ ਬਣਨਾ ਬੜਾ ਆਸਾਨ ਹੈ ਪਰ ਅੰਦਰਲੇ ਦੁਸ਼ਮਣ ਨੂੰ ਮਾਰਨ ਵਾਲਾ ਕੋਈ ਮੈਨੂੰ ਦੱਸੋ ਮੈਂ ਉਹਨੂੰ ਬਲੀ ਮੰਨਦਾ ਹੈ
ਐਸੋ ਕੌਣ ਬਲੀ ਰੇ ਐਸੋ ਕੌਣ ਬਲੀ ਰੇ
ਜਿੰਨੇ ਮਿਲ ਮਾਰੇ ਪੰਜ ਸੂਰਬੀਰੇ ਜਿੰਨ ਮਿਲ ਮਾਰੇ ਪੰਜ ਸੂਰਬੀਰੇ
ਐਸੋ ਕੌਣ ਬਲੀ
ਦੇਖੋ ਕਿੱਡੇ ਸੋਹਣੇ ਸੋਹਣੇ ਸਾਨੂੰ ਗੀਤ ਦਿੱਤੇ ਆ ਆਹ ਹੈ ਸ਼ਬਦਾਂ ਦਾ ਰਹੱਸ ਐਡੇ ਬ੍ਰਹਮ ਗਿਆਨ ਦੇ ਸਾਨੂੰ ਸ਼ਬਦ ਗਾ ਗਾ ਕੇ ਮਹਾਰਾਜ ਨਾਲ ਪ੍ਰਚਾਰ ਹੀ ਫੜ ਕੇ ਸਾਰੀ ਸਿੱਖੀ ਪਰ ਸਿੱਖੀ ਦੀ ਵੀ ਜੋ ਨੀ ਰੋਂਗਣੀ ਉਹਨਾਂ ਨੇ ਕਹਿਣਾ ਅਸੀਂ ਇਹਦੇ ਖੰਡ ਪਾਠ ਜ਼ਰੂਰ ਕਰਨੇ ਆ
ਐਸੋ ਕੌਣ ਬਲੀ ਰੇ
ਇਹਨਾਂ ਨੂੰ ਪੁੱਛੋ ਤੁਹਾਨੂੰ ਇਹੋ ਜਿਹੇ ਸ਼ਬਦ ਸਿੱਧੇ ਓਰਲੀ ਪੜ੍ਹਨ ਤੁਹਾਨੂੰ ਕੀ ਸਵਾਦ ਆਉਂਦਾ ਉਹ ਕਹਿੰਦੀ ਜੀ ਪਾਰਸ ਕਲਾ ਸਾਰੀ ਬਾਣੀ ਚ ਪੜ੍ਹਨ ਚ ਉਹ ਪਾਰਸ ਕਲਾ ਇਹਦੇ ਚ ਨਹੀਂ ਹੈ ਪਾਰਸ ਕਲਾ ਹੈ ਸਮਝੇ ਸੂਝੇ ਪੜ ਪੜ ਬੂਝੇ ਇਹਨੂੰ ਸਮਝੋ ਸ਼ਬਦ ਨੂੰ ਫੇਰ ਉਸ ਭਾਵਾਂ ਦੇ ਦੇਸ਼ ਚ ਖੇਲ ਕੇ ਇਹਨੂੰ ਗਾਵੋ ਇਹਦਾ ਰਹੱਸ ਲਾਓ ਚੌਗਣਾ ਸਵਾਦ ਆਊਗਾ
ਐਸੋ ਕੌਣ ਬਲੀ ਰੇ ਐਸੋ ਕੌਣ ਬਲੀ ਰੇ
ਜਿੰਨੇ ਮਿਲੇ ਮਾਰੇ ਪੰਜ ਸੂਰਬੀਰੇ ਜਿੰਨੇ ਮੇਲੇ ਮਾਰੇ ਪੰਜ ਸੂਰੇ ਵੀਰ
ਐਸੋ ਕੌਣ ਬਲੀ ਰੇ ਐਸੋ ਕੌਣ ਬਲੀ ਰੇ
ਕਹੋ ਨਾਨਕ ਤਿੰਨੇ ਜਣੇ
ਨਿਰਦਲੀਆ
ਉਸ ਜਾਣਨਾ ਇਹ ਦਲਾਂ ਦੇ ਦਲ ਸੁੱਟ ਸੁੱਟੇ ਫੜ ਕੇ ਕਹੋ ਨਾਨਕ ਤਿਨੇ ਜਨੇ
ਨਿਰਧਲੀਆ
ਕਹੋ ਨਾਨਕ ਤਿਨੇ ਜਨੇ ਨਿਰਧਲੀਆ ਪਰ ਕਾਹਦੀ ਮਦਦ ਨਾ
ਸਾਧ ਸੰਗਤ ਕੈ ਚਲੀ ਰੇ ਸਾਧ ਸੰਗਤ ਕੈ
ਉਸ ਸ਼ਬਦ ਖੁੱਟ ਬਾਬੇ ਨਾਨਕ ਦੀ ਓਟ ਨਾ ਫੜ ਕੇ ਸਭ ਦਲ ਸੜ ਸਿੱਟੇ ਪਰ ਉੱਥੇ ਜਾ ਕੇ
ਸਾਧ ਸੰਗਤ ਕੈ ਚਲੀ ਰੇ ਐਸੋ ਕੌਣ ਬਲੀ ਰੇ
ਚਾਰੇ ਬਰਨ ਚੌਹਾਂ ਕੇ
ਮਰਦਨ
ਚਾਰੇ ਬਰਨ ਚੌਹਾਂ ਕੇ ਮਰ ਚਾਰੇ ਜਾਤਾਂ ਦੇ ਚਾਰੇ ਵੱਡੀਆਂ ਵੱਡੀਆਂ ਜੋ ਇਨਸਾਨ ਦੀਆਂ ਇਹਨਾਂ ਨਾਲ ਬਾਹਮਣਾਂ ਨਾਲ ਬਣਾਏ ਸੀ ਚਾਰੇ ਬਰਨ ਚਾਰੇ ਸਭ ਦੁਨੀਆਂ ਦੇ ਲੋਕ ਔਰ ਇਹਨਾਂ ਦੇ ਵੱਡੇ ਵੱਡੇ ਮਰਦ ਵੱਡੇ ਵੱਡੇ ਇਹਨਾਂ ਦੇ ਮਹਾਤਮਾ ਔਰ ਵੱਡੇ ਵੱਡੇ ਉਹ ਕਹਿੰਦੇ ਹੈ ਤੇ ਖੱਟ ਦਰਸ਼ਨ ਇਸ ਮਾਇਆ ਨਾਲ ਜ਼ਮੀਨ ਤੇ ਲਟਾ ਕੇ ਸੁੱਟ ਸਿੱਤੇ ਫੜ ਕੇ ਤਲੀ ਕਹਿੰਦੇ ਹੈ
ਧਰਤੀ ਦੇ ਉੱਤੇ। ਇਸੇ ਕਰਕੇ ਅਸੀਂ ਬਾਬੇ ਨਾਨਕ ਦੀ ਬਾਣੀ ਸਮਝਣੀ ਆ ਝੱਦੀ ਵੈਣ, ਜਿਨ੍ਹਾਂ ਚੋਂ ਲਿਖਿਆ ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਰੀਆਓ। ਤਲੀ ਹੱਥ ਦੀ ਤਲੀ ਨਹੀਂ ਹੈ, ਇਹ ਸ਼ਬਦ ਜ਼ਾਹਰ ਹੁੰਦਾ ਹੈ ਕਿ ਸਾਰੇ ਹੀ ਮੈਂ ਸਾਨੂੰ ਲੜਾ ਪਲਾ ਸਾਡਾ ਖੂਨ ਖਰਾਬਾ ਕਰਾ ਰਹੇ ਨੇ ਵੀ ਜੇ ਤਾਂ ਪ੍ਰੇਮ ਖੇਲਣ ਕਾ ਚਾਓ ਧਰ ਕੇ ਸਿਰ ਤਲੀ ਤੇ ਆ ਜਾ। ਇਹ ਉਹ ਪੰਜਾਬ ਦੇ ਵਿਚ ਇਹਨਾਂ ਨੇ ਖੂਨ ਖਰਾਬਾ ਕੀਤਾ ਐਸ ਤੁਕ ਦਾ ਨਾਂ ਮਤਲਬ ਸਮਝ ਕੇ। ਬਾਬਾ ਨਾਨਕ ਤੁਹਾਨੂੰ ਇਹ ਨਹੀਂ ਕਹਿ ਰਿਹਾ ਆਪਣੇ ਆਪਣਾ ਸਿਰ ਵੱਢ ਕੇ ਤਲੀ ਤੇ ਰੱਖ ਦੋ ਤੇ ਕਹਾਣੀ ਜੋੜ ਕੇ ਇਸ ਦੀ ਬਣਾ ਦਿੱਤੀ ਜੀ, ਬਾਬਾ ਦੀਪ ਸਿੰਘ ਆਪਣਾ ਸਿਰ ਵੱਢ ਕੇ ਤੇ ਤਲੀ ਤੇ ਲੜਿਆ ਸੀ। ਇਹ ਉਹ ਝੂਠੀਆਂ ਕਹਾਣੀਆਂ ਹੈ ਜਿਹੜੀਆਂ ਪੰਥ ਨੂੰ ਸੋਧਣੀਆਂ ਪੈਣੀਆਂ ਹੈ। ਇਹ ਗਲਤ ਗੱਲ ਹੈ, ਇਹ ਇੰਪੋਸੀਬਲ ਗੱਲਾਂ ਨਹੀਂ ਕੀਤੀਆਂ ਕਿਸੇ ਨਾਲ ਵੀ। ਉਥੋਂ ਜੀ ਫਿਰ ਚਾਟੀ ਵਿੰਡੋਂ ਪਰਿਓ ਮਾਰਿਆ ਸਿਰ ਚੱਕ ਕੇ ਤੇ ਪ੍ਰਕਰਮਾ ਚ ਆ ਗਿਆ। ਉਥੇ ਪੂਜਾ ਮਾਰ ਸਾਰਾ ਉਹ ਪੁਜਾਰੀਆਂ ਨੇ ਥਾਂ ਬਣਾਏ ਆ, ਕੋਈ ਕੱਖ ਨਹੀਂ ਹੋਇਆ, ਸਭ ਬਕਵਾਸ ਹੈ, ਸਾਰੀਆਂ ਕਹਾਣੀਆਂ ਝੂਠੀਆਂ। ਉਹ ਜਿਹੜਾ ਜੇ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ, ਉਥੇ ਥੱਲੇ ਤੁਕਾ ਨਹੀਂ ਆ, ਸਿਰ ਧਰ ਤਲੀ ਗਲੀ ਮੇਰੀ ਆਓ ਮਹਾਰਾਜ ਕਹਿੰਦਾ ਹੈ। ਆ ਦੇਖੋ ਹੁਣ ਮੈਂ ਤੁਹਾਨੂੰ ਲੇਮੈਨ ਲੈਂਗੁਏਜ ਸਮਝਾਉਣ ਲੱਗਾ ਬਾਬੇ ਨਾਨਕ ਦੇ ਉੱਚੀ ਬੈਣ। ਮਹਾਰਾਜ ਕਹਿ ਰਹੇ ਜੇ ਤੋ ਪ੍ਰੇਮ ਖੇਲਣ ਕਾ ਚਾਓ ਤੋ ਮੁੱਛੇ ਨੀਚੀ ਕਰੋ, ਮੁੱਛਾਂ ਤਾ ਕੇ ਨਾ ਸਾ ਸਿਰ ਸੁੱਟ ਗਿਆ ਜ਼ਮੀਨ ਦੇ ਉੱਤੇ, ਤਲੀ ਦੇ ਉੱਤੇ ਸਿਰ ਸੁੱਟ ਦੇ। ਤਲੀ ਕਹਿੰਦੇ ਧਰਤੀ ਤੇ ਲੇਟ ਜਾ, ਮਤਲਬ ਗਰੀਬ ਬਣ ਕੇ ਆ। ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ, ਜ਼ਮੀਨ ਦੇ ਉੱਤੇ ਸਿਰ ਸੁੱਟ ਕੇ ਆ, ਹੈਂਕੜਬਾਜੀ ਚ ਤਾਂ ਸਿਰ ਕੇ ਨਾ, ਮੁੱਛਾਂ ਨੂੰ ਤਾ ਦੇ ਕੇ ਖਾਲਸਾ ਨਾ ਬਣ। ਖਾਲਸਾ ਮੈਨੇ ਗੁਲਾਮ ਹੈ, ਖਾਲਸਾ ਮੈਨੇ ਨਾ ਚੀਜ਼ ਹੈ। ਖਾਲਸਾ ਇੱਕ ਐਸਾ ਹੰਬਲ ਲਫ਼ਜ਼ ਹੈ ਜਿਹਦਾ ਅਸੀਂ ਪਿੱਛੇ ਟੇਪਾਂ ਚ ਖੋਹ ਲਿਆ ਆ, ਮਤਲਬ ਖਾਲਸਾ ਨਾ ਬਣ, ਨਾ ਮੁੱਛਾਂ ਨੂੰ ਤਾ ਦੇ ਵੀ ਮੈਂ ਖਾਲਸਾ ਹੈ। ਖਾਲਸੇ ਦਾ ਮਤਲਬ ਵੀ ਗੁਲਾਮ ਹੈ, ਗਰੀਬ ਹੈ। ਇਸ ਕਰਕੇ ਜਿਹੜਾ ਉਸ ਦਾ ਸਲੋਕ ਦਾ ਬੜਾ ਉਲਟਾ ਮਤਲਬ ਹੈ, ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆ, ਮੇਰੀ ਗਲੀ ਚ ਆਉਣ ਲੱਗਾ ਹੈ ਤੇ ਸਿਰ ਸੁੱਟ ਕੇ ਆ। ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇੱਤ ਮਾਰ ਕੇ ਪੈਰ ਦਰੀਜੇ ਸਿਰ ਦੀਜੇ ਕਾਣ। ਕਹਿੰਦੇ ਖਬਰਦਾਰ ਖਾਚਰ ਵਿਦਿਆ ਕੋ ਖੇਲੀ ਮੇਰੇ ਨਾਲ, ਮੰਜੀ ਚ ਕਾਣ ਪਈ ਹੁੰਦੀ ਹੈ ਉਹਦੀ, ਚਾਹੇ ਬਰਸਾਤ ਚ ਕਿਤੇ ਛੜਾਕਾ ਪੈ ਜਾਏ ਨਾ ਬਾਹਰ ਮੰਜੀ ਨੂੰ, ਉਹਦਾ ਰੈਕਟੈਂਗੂਲਰ ਦੀ ਜਗ੍ਹਾ ਉਹ ਕਿ ਹੋਰ ਹੀ ਸ਼ਕਲ ਬਣ ਜਾਂਦੀ ਹੈ ਮੰਜੀ ਦੀ, ਫਿਰ ਉਹਦੇ ਨੂੰ ਫੜ ਕੇ ਉਹਦੀ ਕਾਣ ਕੱਢਦੇ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦਾ ਮੈਂ ਤੇਰੀ ਕਾਣ ਕੱਢ ਸਕੂ ਸਾਰੀ, ਹਾਜ਼ਰ ਮੇਰੇ ਨਾਲ ਖਾਜਰ ਵਿਦਿਆ ਖੇਲੀ ਤੇ ਪਿੱਧਾ ਹੋ ਕੇ ਹੰਬਲ ਬਣ ਕੇ, ਮੇਰਾ ਇਹ ਰਾਸਤਾ ਐਸਾ ਹੈ ਜਿਨ ਚੱਕਰ ਗਰੀਬ ਨਹੀਂ ਬਣਦਾ ਉਨ ਚੱਕਰ ਮੇਰੀ ਗੁਰੂ ਨਾਨਕ ਦੀ ਸਿੱਖੀ ਨਹੀਂ ਕਮਾ ਸਕਦਾ। ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਹਨਾਂ ਨੇ ਬਣਾ ਲਿਆ ਜੀ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ, ਜੇ ਤੂੰ ਪਿਆਰ ਖੇਡਣਾ ਮਾਰ ਲੜਾ ਲੜਾ ਮਾਰ ਦਿੱਤੇ ਸਿੱਖਾਂ ਨੂੰ, ਇਹ ਉਹਦਾ ਉਲਟਾ ਮਤਲਬ ਹੈ। ਇਸ ਕਰਕੇ ਜੇ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਔਰ ਅਸੀਂ ਇਹਦਾ ਹੋਰ ਹੀ ਮਤਲਬ ਸਮਝਦੇ ਸੀ ਜਦੋਂ ਅਸੀਂ ਰੱਬ ਨੂੰ ਨਹੀਂ ਸੀ ਮੰਨਦੇ, ਅਸੀਂ ਸਮਝਦੇ ਸੀ ਵੀ ਕੋਈ ਕਿਸੇ ਦੀ ਗਲੀ ਚ ਗਿਆ ਉਹ ਆਪਣੇ ਫਰੈਂਡ ਨੂੰ ਮਿਲਣ ਗਿਆ ਤੇ ਉਹ ਸੀ ਫਰੈਂਡ ਨੂੰ, ਤੇ ਉਹ ਜਿਸ ਵੇਲੇ ਵਾਪਸ ਆਇਆ ਮੁੰਡਿਆਂ ਚ ਤੇ ਉਹਨੇ ਸਿਰ ਤੇ ਪੱਟੀ ਬੱਧੀ ਸੀ, ਤੇ ਉਹ ਕਹਿਣ ਲੱਗੇ ਉਹ ਤੂੰ ਆ ਪੱਟੀ ਕੀ ਬੱਧੀ ਹੈ, ਉਹ ਕਹਿੰਦਾ ਯਾਰ ਮੈਂ ਆਪਣੇ ਫਰੈਂਡ ਦੀ ਗਲੀ ਚ ਗਿਆ ਸੀ ਅੱਜ। ਉਹ ਕਹਿੰਦਾ ਗਲੀ ਚ ਗਿਆ ਸੀ ਤੇ ਆ ਸਿਰ ਤੇ ਪਰ ਤੂੰ ਜ਼ਖਮ ਤੇ ਪੱਟੀ ਬੱਧੀ, ਇਹ ਕੀ ਗੱਲ ਹੋਈ? ਉਹ ਕਹਿੰਦੇ ਯਾਰ ਕੁਛ ਨੀ, ਉਹਨੇ ਐਵੇਂ ਮੇਰੇ ਨਾ ਮੱਥੇ ਤੇ ਫੁੱਲ ਮਾਰਿਆ ਸੀ ਯਾਰ, ਮੈਂ ਨਾ ਉਹਨੇ ਫੁੱਲ ਮਾਰਿਆ ਮੇਰੇ ਮੱਥੇ ਤੇ, ਤੇ ਉਹ ਕਹਿੰਦੇ ਫੁੱਲ ਨਾਲ ਕੋਈ ਜ਼ਖਮ ਹੋ ਜਾਂਦਾ? ਉਹ ਕਹਿੰਦੇ ਮੇਰੀ ਗੱਲ ਤਾਂ ਸੁਣ ਲਾ ਪੂਰੀ ਯਾਰ, ਤੁਸੀਂ ਮੈਨੂੰ ਆਪਣੇ ਬਾਅਦ ਪੈਣ ਡੇ, ਉਹਨੇ ਮੇਰੇ ਫੁੱਲ ਗਮਲੇ ਸਰੇ ਮਾਰ ਦਿੱਤਾ, ਜਿਹੜੇ ਗਮਲੇ ਚੁੱਕੇ ਸੀ ਨਾ ਉਹ ਗਮਲੇ, ਇਹ ਇਹਨਾਂ ਦਾ ਸਿੱਖਾਂ ਦਾ ਉਹ ਹਿਸਾਬ ਹੈ, ਇਹਦਾ ਮਤਲਬ ਉਹ ਗਮਲੇ ਸਣੇ ਬਣਾ ਰਹੇ ਆ। ਫਿਰ ਧਰ ਕੇ ਮਹਾਰਾਜ ਦਾ ਦੇਖੋ ਹੁਕਮ, ਜੇ ਤਾਂ ਪ੍ਰੇਮ ਖੇਲਣ ਕਚਾਓ ਸਿਰ ਤਾਲ ਤਲੀ, ਆਹ ਲਫ਼ਜ਼ ਨਾਲ ਉਹ ਸ਼ਬਦ ਖੁੱਲਾ ਹੈ, ਸ਼ਬਦ ਨਾਲ ਸ਼ਬਦ। ਉਹ ਕਹਿੰਦਾ ਹੈ ਜਿਹੜੇ ਬੜੇ ਬੜੇ ਮਰਦ ਲੋਕ ਸੀ ਇਹਨਾਂ ਦੇ, ਹਿੰਦੂਆਂ ਦੇ ਇਹਨਾਂ ਆਸ਼ਰਮਾਂ ਦੇ ਬੜੇ ਬੜੇ ਮਹਾਤਮਾ, ਇਸ ਮਾਇਆ ਨਾ ਜ਼ਮੀਨ ਤੇ ਸੁੱਟ ਦਿੱਤੇ ਮਾਰ ਕੇ। ਚਾਰ ਬਰਨ ਚੌਹਾਂ ਕੇ ਮਰਦਨ ਖੱਟ ਦਰਸਨ ਕਰ ਤਲੀ ਰੇ, ਖੱਟ ਦਰਸਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਬੜੇ ਬੜੇ ਸੁੰਦਰ ਸੁਗਰ ਸਰੂਪ ਸਿਆਣੇ, ਇਹ ਪੰਜ
ਕੀ ਮੋਹੇ ਛਲੀ ਰੇ ਪੰਚ ਹੀ ਮੋਹੇ ਛਲੀ ਰੇ
ਅਟੈਚਮੈਂਟ ਚ ਛੜੇ ਗਏ ਸਾਰੇ ਹੀ ਮਾਇਆ ਨੇ ਛੱਡ ਰਹੇ
ਪੰਚੋ ਹੀ
ਇਹਦੇ ਕਾਮ ਕ੍ਰੋਧ ਲੋਭ ਨੇ
ਪੰਚੋ ਹੀ ਮੋਹੇ ਛਲੀ ਰੇ ਪੰਚੋ ਹੀ ਮੋਹੇ ਛਲੀ ਰੇ
ਕਹਿੰਦੇ ਫਿਰ ਕੁਛ ਐਸਾ ਸੂਰ ਵੀ ਨਹੀਂ ਹੈ
ਜਿੰਨੇ ਮਿਲ ਮਾਰੇ ਪੰਚ ਸੂਰ ਵੀਰੇ ਐਸੋ ਕੌਣ ਬਲੀ
ਮਹਾਰਾਜ ਦੀ ਇਸ ਕਵਿਤਾ ਦੇ ਕਾਫੀ ਮਲਾਦਾ ਹੋਣ
ਐਸੋ ਕੌਣ ਬਲੀ ਰੇ ਜਿੰਨ ਮਿਲੇ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ ਐਸੋ ਕੌਣ ਬਲੀ ਰੇ ਜਿੰਨੇ ਪੰਚ ਮਾਰ ਬਜ਼ਾਰੇ ਗੁਦਾਰੇ ਸੋ ਪੂਰਾ ਜਿੰਨੇ ਪੰਚ ਮਾਰੇ ਬੇਦਾਰੇ ਸੋ ਗੁਦਾਰੇ ਸੋ ਪੂਰਾ ਇਹ ਕਲੀ ਰੇ
ਇਸ ਕਲਯੁਗ ਚ
ਸੋ ਪੂਰਾ ਇਹ ਕਲੀ ਰੇ
ਇੱਥੇ ਆਣ ਕੇ ਲਾਹੌਰ ਰਹਾਉ ਲਾਇਆ ਸੋ
ਪੂਰਾ ਇਹ ਕਲੀ ਰੇ ਸੋ ਪੂਰਾ ਇਹ ਕਲੀ
ਰਹਾਉ ਤੂੰ ਬਹੁਤ ਬੜੀ ਭਿਆਨਕ ਤੁਕ ਦਿੱਤੀ ਹੈ ਕਹਿੰਦੀ ਇਹਦੇ ਤੇ ਫੌਜਾਂ ਦੀਆਂ ਫੌਜਾਂ ਨਨੂ ਕਿੱਦਾਂ ਵਾਦ ਕਰਾਂ
ਵੱਡੀ ਕੌਮ ਵਸੇ ਭਾਗੇ ਨਹੀਂ
ਮੈਂ ਪੂਰਾ ਜ਼ੋਰ ਲਾ ਰਿਹਾ ਅੰਦਰੋਂ ਭੱਜ ਕੇ ਨੀ ਮੈਂ ਇਹਨੂੰ ਹਰਾ ਨਹੀਂ ਸਕਦਾ ਬੜੀ ਵੱਡੀ ਕੌਮ ਹੈ
ਵੱਡੀ ਕੌਮ ਵਸੇ ਭਾਗੇ ਨਹੀਂ ਇਹੋ ਕੰਮ ਫੌਜ ਹਥੇਲੀ ਰੇ ਮੋਹਕਮ ਫੌਜ ਹਥੇਲੀ
ਬੜੀ ਹਠਲੇ ਔਰ ਬੜੇ ਮੋਹਕਮ ਕਹਿੰਦੇ ਆ ਬੜੇ ਜ਼ਬਰਦਸਤ ਹਾਕਮ ਨੂੰ
ਤਦੇ ਸਾਡੇ ਪੰਜਾਂ ਪਿਆਰਿਆਂ ਚ ਇੱਕ ਦਾ ਨਾਂ ਹੈ ਮੋਹਕਮ ਸਿੰਘ ਜੀ
ਇਹ ਨਾਂ ਉਹ ਰੱਖੇ ਗਏ ਆ ਤੰਬੂ ਦੇ ਅੰਦਰ ਜਿਹੜੇ ਕਿ ਪਹਿਲਾਂ ਨਹੀਂ ਸੀ ਔਰ ਨਾਨਕ ਜੋਤ ਨਾ ਰੱਖੇ ਆ ਅੰਦਰ ਤੰਬੂ ਦੇ ਜੋ ਚੀਜ਼ ਵਰਤੀ ਇਹ ਸਤਿਗੁਰ ਕੀ ਮਹਿਮਾ ਐਡੀ ਵੱਡੀ